ਸਤਾਰਾਂ ਜਾਸੂਸ ਇਰਾਨ ਨੇ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਦੇ ਪਕੜੇ ਨੇ, ਇਹਨਾਂ ਨੂੰ ਸਜ਼ਾਏ ਮੌਤ ਤੇ ਜਿਹੜੀ ਆ ਉਹ ਹੁਕਮ ਦਿੱਤੇ ਜਾ ਰਹੇ ਨੇ। ਇਰਾਨ ਦੇ ਮੀਡੀਆ ਨੇ ਇਹ ਜਿਹੜੇ ਸੀ ਆਈ ਏ ਦੇ ਇੰਟੈਲੀਜੈਂਸ ਆਫਿਸਰ ਸੀਗੇ ਇਹਨਾਂ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਪਬਲਿਸ਼ ਕਰ ਦਿੱਤੀਆਂ ਨੇ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਇਰਾਨ ਨੇ ਜੂਨ ਦੇ ਮਹੀਨੇ ਦੇ ਵਿੱਚ ਐਲਾਨ ਕੀਤਾ ਸੀਗਾ ਕਿ ਉਹਨਾਂ ਨੇ ਅਮਰੀਕਨ ਇੰਟੈਲੀਜੈਂਸ ਏਜੰਸੀ ਸੀ ਆਈ ਏ ਦਾ ਇੱਕ ਜਾਸੂਸੀ ਕਰਨ ਦਾ ਜਿਹੜਾ ਨੈਟਵਰਕ ਸੀਗਾ ਉਹਨੂੰ ਬ੍ਰੇਕ ਕਰ ਦਿੱਤਾ ਹੈ। ਅੱਜ ਸੋਮਵਾਰ ਵਾਲੇ ਦਿਨ ਜਿਹੜੀ ਸਜ਼ਾਏ ਮੌਤ ਦੇਣ ਦੇ ਜਿਹੜੇ ਹੁਕਮ ਜਾਰੀ ਕੀਤੇ ਨੇ, ਕਿਆ ਇਹ ਉਸੇ ਜੂਨ ਦੀ ਖਬਰ ਦੇ ਨਾਲ ਲਿੰਕ ਨੇ, ਇਹਦੇ ਬਾਰੇ ਹਜੇ ਪੂਰੀ ਕਲੈਰਿਟੀ ਸਾਹਮਣੇ ਨਹੀਂ ਆ ਰਹੀ। IMF ਨੇ ਐਲਾਨ ਕੀਤਾ ਹੈਗਾ ਕਿ ਪਾਕਿਸਤਾਨ ਦੇ ਨਾਲ ਲੋਕ ਗੱਲਬਾਤ ਕਰ ਰਹੇ ਨੇ ਔਰ ਪਾਕਿਸਤਾਨ ਨੂੰ ਆਪਣੇ ਰੈਵਨਿਊ ਜਿਹੜੇ ਨੇ ਵਧਾਉਣੇ ਪੈਣਗੇ, ਕਰਜ਼ਾ ਜੋ ਪਾਕਿਸਤਾਨ ਦੇ ਉੱਤੇ ਲਗਾਤਾਰ ਚੜ੍ਹ ਰਿਹਾ ਉਸ ਨੂੰ ਘਟਾਉਣਾ ਪਏਗਾ ਔਰ ਇਹਨਾਂ ਕਦਮਾਂ ਦੇ ਤਹਿਤ IMF ਪਾਕਿਸਤਾਨ ਦੇ ਨਾਲ ਹੋਰ ਵਧੀਆ ਤਰੀਕੇ ਦੇ ਨਾਲ ਕੰਮ ਕਰ ਸਕੇਗਾ। ਉਧਰ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਮੁਸਲਿਮ ਲੀਗ ਨੂਨ ਨੇ ਕ੍ਰਿਟੀਸਾਈਜ਼ ਕੀਤਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵਾਸ਼ਿੰਗਟਨ ਸਪੀਚ ਦੇ ਵਿੱਚ। ਅਹਿਸਾਨ ਇਕਬਾਲ ਹੋਣਾ ਨੇ ਕਿਹਾ ਹੈਗਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਖੁਦ ਆਪਣੀ ਸਪੀਚ ਦੇ ਵਿੱਚ ਇਹ ਮੰਨਿਆ ਹੈਗਾ ਕਿ ਸਰਕਾਰ ਦੇ ਆਦੇਸ਼ਾਂ ਦੇ ਉੱਤੇ ਹੀ ਓਪੋਜੀਸ਼ਨ ਲੀਡਰਸ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਓਪੋਜੀਸ਼ਨ ਲੀਡਰ ਰਾਣਾ ਸਨਾਲਾ ਨੇ ਜੋ ਪਟੀਸ਼ਨ ਅਦਾਲਤ ਦੇ ਵਿੱਚ ਦਾਖਲ ਕੀਤੀ ਸੀਗੀ ਕਿ ਉਹਨਾਂ ਨੂੰ ਘਰ ਦਾ ਖਾਣਾ ਜਿਹੜਾ ਉਹ ਜੇਲ੍ਹ ਦੇ ਵਿੱਚ ਦਿੱਤਾ ਜਾਵੇ, ਸੈਸ਼ਨਸ ਕੋਰਟ ਨੇ ਇਸ ਪਟੀਸ਼ਨ ਨੂੰ ਰਿਜੈਕਟ ਕਰ ਦਿੱਤਾ ਹੈ। ਕਿਆ ਪਾਕਿਸਤਾਨ ਦੇ ਵਿੱਚ ਦੁਬਾਰਾ ਤੋਂ ਕ੍ਰਿਕਟ ਸ਼ੁਰੂ ਹੋਏਗੀ? ਸ਼੍ਰੀਲੰਕਾ ਦੇ ਕ੍ਰਿਕਟ ਬੋਰਡ ਨੇ ਇੱਕ ਵੱਡੀ ਸਿਕਿਉਰਿਟੀ ਟੀਮ ਜਿਹੜੀ ਹੈ ਉਹ ਪਾਕਿਸਤਾਨ ਦੇ ਵਿੱਚ ਭੇਜੀ ਹੈ। ਇਸ ਸਾਲ ਅਗਸਤ ਦੇ ਮਹੀਨੇ ਦੇ ਵਿੱਚ ਪਾਕਿਸਤਾਨ ਔਰ ਸ਼੍ਰੀਲੰਕਾ ਦੀ ਟੈਸਟ ਸੀਰੀਜ਼ ਮੌਜੂਦ ਹੈ, ਜਿੱਥੇ ਪਾਕਿਸਤਾਨ ਚਾਹੁੰਦਾ ਹੈ ਕਿ ਸਿਕਿਉਰਿਟੀ ਵਧੀਆ ਹੋ ਚੁੱਕੀ ਹੈ ਔਰ ਇਸਦੇ ਚੱਲਦਿਆਂ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਪਾਕਿਸਤਾਨ ਦੇ ਵਿੱਚ ਆ ਕੇ ਜਿਹੜੀ ਹੈ ਉਹ ਕ੍ਰਿਕਟ ਦੀ ਸ਼ੁਰੂਆਤ ਕਰੇ। ਇੱਥੇ ਅਸੀਂ ਯਾਦ ਕਰਾ ਦਈਏ ਕਿ ਆਖਰੀ ਵਾਰ ਜਦੋਂ ਪਾਕਿਸਤਾਨ ਦੇ ਵਿੱਚ ਇੰਟਰਨੈਸ਼ਨਲ ਕ੍ਰਿਕਟ ਹੋਈ ਸੀ ਉਸ ਸਮੇਂ ਸ਼੍ਰੀਲੰਕਾ ਦੀ ਟੀਮ ਦੇ ਉੱਤੇ ਲਾਹੌਰ ਦੇ ਗਦਾਫੀ ਸਟੇਡੀਅਮ ਦੇ ਉੱਤੇ ਇੱਕ ਟੈਰਿਸਟ ਹਮਲਾ ਹੋਇਆ ਸੀ, ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਕ੍ਰਿਕਟ ਲਗਭਗ ਬੰਦ ਹੋ ਗਿਆ ਸੀ। ਰੁਕ ਕਰਦੇ ਅਸੀਂ ਇੰਡੀਆ ਵੱਲ। ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਸ਼੍ਰੀ ਹਰੀਕੋਟਾ ਤੋਂ 2:15 ਇੰਡੀਅਨ ਟਾਈਮ ਦੇ ਉੱਤੇ ਚੰਦਰਯਾਨ 2 ਜਿਹੜਾ ਉਹ ਲਾਂਚ ਕਰ ਦਿੱਤਾ ਗਿਆ ਹੈ। ਇਸ ਵਾਰ ਚੰਦਰਯਾਨ 2 ਸਕਸੈਸਫੁਲੀ ਲਾਂਚ ਕਰਨ ਤੋਂ ਬਾਅਦ ਜਿੱਥੇ ਨਾ ਸਿਰਫ ਇੰਡੀਆ ਦੇ ਸਪੇਸ ਸਾਇੰਟਿਸਟ ਬਲਕਿ ਇਸ ਮੌਕੇ ਦੇ ਉੱਤੇ ਇੰਡੀਆ ਦੇ ਵਿੱਚ ਬਹੁਤ ਸਾਰੇ ਸੀਨੀਅਰ ਲੀਡਰਸ਼ਿਪ ਔਰ ਲੋਕਾਂ ਨੇ ਜਸ਼ਨ ਮਨਾਏ ਨੇ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ 978 ਕਰੋੜ ਰੁਪਏ ਦਾ ਜਿਹੜਾ ਇਹ ਮਿਸ਼ਨ ਹੈਗਾ ਇੰਡੀਆ ਦੀ ਸਪੇਸ ਰਿਸਰਚ ਦੇ ਵਿੱਚ ਇੱਕ ਬਹੁਤ ਵੱਡਾ ਕਦਮ ਹੈ। ਇੰਡੀਆ ਸਿਰਫ ਚੌਥੀ ਐਸੀ ਕੰਟਰੀ ਬਣਨ ਜਾ ਰਿਹਾ ਹੈਗਾ ਜਿਨ੍ਹਾਂ ਨੇ ਕਿ ਆਪਣਾ ਅਨਮੈਨਡ ਮਿਸ਼ਨ ਜਿਹੜਾ ਉਹ ਮੂਨ ਦੇ ਉੱਤੇ ਪਹੁੰਚਾ ਦਿੱਤਾ ਹੈ। ਸਾਇੰਟਿਸਟ ਦਾ ਕਹਿਣਾ ਹੈਗਾ ਕਿ ਕੁਝ ਟੈਕਨੀਕਲ ਗਲਿਚਸ ਜਿਹੜੇ ਸੀ ਉਹ ਪਹਿਲਾਂ ਆ ਗਏ ਸੀਗੇ, ਲੇਕਿਨ ਉਹ ਸਾਰੇ ਟੈਕਨੀਕਲ ਗਲਿਚਸ ਨੂੰ ਜਿਹੜਾ ਉਹ ਠੀਕ ਕਰ ਦਿੱਤਾ ਗਿਆ। ਇਸਰੋ ਦੀ ਜਿਹੜੀ ਇਹ ਸਾਇੰਟਿਸਟ ਦੀ ਟੀਮ ਹੈਗੀ ਹੈ, ਚੀਫ ਕੇ ਸਵਾਨ ਉਹਨਾਂ ਨੇ ਇਸ ਟੀਮ ਨੂੰ ਜਿਹੜਾ ਉਹ ਲੀਡ ਕੀਤਾ ਸੀਗਾ ਔਰ ਇਸ ਤੋਂ ਇਲਾਵਾ ਚੰਦਰਯਾਨ 2 ਦੀ ਕਾਮਯਾਬੀ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ ਵੱਖ ਲੀਡਰਸ ਨੇ ਵਧਾਈ ਪੇਸ਼ ਕੀਤੀ ਹੈ। ਅਸੀਂ ਇੱਥੇ ਜ਼ਿਕਰ ਕਰ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਇੱਕ ਮੂਵੀ ਜਿਹੜੀ ਹੈ ਮੰਗਲ ਮਿਸ਼ਨ ਉਹ ਵੀ ਰਿਲੀਜ਼ ਹੋ ਰਹੀ ਹੈ, ਜੋ ਇਹ ਦੱਸ ਰਹੀ ਹੈਗੀ ਕਿ ਕਿਸ ਤਰੀਕੇ ਦੇ ਨਾਲ ਭਾਰਤ ਨੇ ਪਹਿਲਾਂ ਵੀ ਕਈ ਅਹਿਮ ਸਪੇਸ ਮਿਸ਼ਨ ਜਿਹੜੇ ਨੇ ਉਹਨਾਂ ਨੂੰ ਵੀ ਲੀਡ ਕੀਤਾ ਹੈ। ਵੱਡਾ ਚੈਲੰਜ ਇਸ ਵੇਲੇ ਭਾਰਤ ਦੀ ਸਰਕਾਰ ਵਾਸਤੇ ਹੋਏਗਾ ਕਿ $5 ਟ੍ਰਿਲੀਅਨ ਦੀ ਇਕਾਨਮੀ ਇੰਡੀਆ ਕਿਸ ਤਰ੍ਹਾਂ ਬਣੇਗਾ, ਜਿੱਥੇ ਮੋਦੀ ਸਰਕਾਰ ਨੇ ਐਲਾਨ ਕੀਤਾ ਸੀਗਾ ਕਿ ਜਲਦੀ ਹੀ ਭਾਰਤ ਜਿਹੜੀ ਹੈ ਉਹ $5 ਟ੍ਰਿਲੀਅਨ ਦੀ ਜਿਹੜੀ ਇਕਾਨਮੀ ਹੈ ਉਹ ਬਣ ਜਾਏਗਾ। ਲੇਕਿਨ 5 ਟ੍ਰਿਲੀਅਨ ਦੀ ਇਕਾਨਮੀ ਬਣਾਉਣ ਲਈ ਕਿਹੜੇ ਕਿਹੜੇ ਕਦਮ ਚੁੱਕਣੇ ਪੈਣਗੇ। ਇਹਦੇ ਬਾਰੇ ਅੱਜ ਜੇ ਸਮੇਂ ਨੇ ਇਜਾਜ਼ਤ ਦਿੱਤੀ ਤੇ ਤੁਹਾਨੂੰ ਚੈਨਲ ਵਾਈ ਦੇ ਉੱਤੇ ਖਾਸ ਰਿਪੋਰਟ ਪੇਸ਼ ਕਰਾਂਗੇ। ਇਸ ਦਰਮਿਆਨ ਜੋ ਪਿਛਲੇ 50 ਦਿਨਾਂ ਮੋਦੀ ਸਰਕਾਰ ਦੇ ਹੋਏ ਨੇ, ਇਸ ਦੇ ਵਿੱਚ ਕਈ ਤਰ੍ਹਾਂ ਦੇ ਇੰਪੋਰਟੈਂਟ ਡਿਵੈਲਪਮੈਂਟਸ ਹੋਈਆਂ ਨੇ। ਪਹਿਲਾਂ ਤੇ ਗੱਲ ਕਰੀਏ ਕਿ ਨੈਸ਼ਨਲ ਸਿਕਿਉਰਿਟੀ ਨੂੰ ਏਜੰਡੇ ਦੇ ਉੱਤੇ ਸਭ ਤੋਂ ਉੱਪਰ ਖੜਾ ਕਰ ਦਿੱਤਾ ਗਿਆ। ਜੰਮੂ ਕਸ਼ਮੀਰ ਦੇ ਵਿੱਚ ਕਈ ਤਰ੍ਹਾਂ ਦੇ ਐਕਸ਼ਨਸ ਲਏ ਜਾ ਰਹੇ ਨੇ, ਜਿਸ ਤਰ੍ਹਾਂ ਕਿ ਜੰਮੂ ਕਸ਼ਮੀਰ ਬੈਂਕ ਦੇ ਕਲੀਨਅਪ ਦੀ ਗੱਲ ਹੈਗੀ ਹੈ, ਜਾਂ ਫੋਰਨ ਪਾਲਿਸੀਜ਼ ਕਿਸ ਤਰ੍ਹਾਂ ਤਰੀਕੇ ਦੇ ਨਾਲ ਬਣਾਉਣੀਆਂ ਹੈਗੀਆਂ, ਲੇਬਰ ਰਿਫੋਰਮਸ ਦੀ ਗੱਲਬਾਤ ਕੀਤੀ ਜਾ ਰਹੀ ਹੈ, ਬਹੁਤ ਸਾਰੀਆਂ ਅਨਰੈਗੂਲੇਟਡ ਫਾਈਨੈਂਸ਼ੀਅਲ ਸਕੀਮ ਸੀਗੀਆਂ ਔਰ ਅਫੋਰਡੇਬਲ ਹਾਊਸਿੰਗ ਆ। ਇਹ ਸਾਰੇ ਅਹਿਮ ਮੁੱਦੇ ਪਹਿਲੇ 50 ਦਿਨਾਂ ਦੇ ਵਿੱਚ ਵਿਚਾਰੇ ਜਾ ਰਹੇ ਨੇ। ਨਵਜੋਤ ਸਿੰਘ ਸਿੱਧੂ ਦਾ ਭਵਿੱਖ ਕੀ ਹੋਏਗਾ, ਇਹਦੇ ਬਾਰੇ ਅਲੱਗ ਅਲੱਗ ਤਰ੍ਹਾਂ ਦੀਆਂ ਅਟਕਲਾਂ ਇਸ ਵੇਲੇ ਲਗਾਈਆਂ ਜਾ ਰਹੀਆਂ ਨੇ, ਜਿੱਥੇ ਜ਼ਿਆਦਾਤਰ ਪੋਲੀਟੀਕਲ ਐਨਲਿਸਟ ਦਾ ਮੰਨਣਾ ਹੈਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚ ਹੀ ਇੱਕ ਇੰਪੋਰਟੈਂਟ ਪੋਜੀਸ਼ਨ ਦੇ ਦਿੱਤੀ ਜਾਏਗੀ। ਔਰ ਨਵਜੋਤ ਸਿੰਘ ਸਿੱਧੂ ਨੂੰ ਨਜ਼ਰ ਆ ਰਿਹਾ ਕਿ ਕਾਂਗਰਸ ਦੇ ਜ਼ਰੀਏ ਹੀ ਉਹ 2022 ਦੇ ਵਿੱਚ ਪੰਜਾਬ ਦੇ ਚੀਫ ਮਿਨਿਸਟਰ ਬਣ ਸਕਦੇ ਨੇ। ਹਾਲਾਂਕਿ ਐਨਆਰਆਈਜ਼ ਲਗਾਤਾਰ ਇਹ ਗੁਜ਼ਾਰਿਸ਼ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਤੀਸਰੇ ਫਰੰਟ ਦੀ ਕਮਾਂਡ ਜਿਹੜੀ ਹੈ ਉਹ ਸੰਭਾਲ ਲੈਣੀ ਚਾਹੀਦੀ ਹੈ। ਹੁਣ ਅਸੀਂ ਗੱਲਬਾਤ ਕਰਦੇ ਹੈਗੇ ਖੇਡ ਸਮਾਚਾਰ ਦੀ। ਖੇਡ ਸਮਾਚਾਰ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਹਿਮਾ ਦਾਸ ਦੀ। ਹਿਮਾ ਦਾਸ, ਜਿਨ੍ਹਾਂ ਨੇ ਕਿ ਪਿਛਲੇ 19 ਦਿਨਾਂ ਦੇ ਵਿੱਚ 5ਵਾਂ ਗੋਲਡ ਮੈਡਲ ਜਿਹੜਾ ਉਹ ਜਿੱਤ ਲਿਆ ਹੈ। ਹਿਮਾ ਦਾਸ ਨੇ ਕਈ ਤਰ੍ਹਾਂ ਦੇ ਜਿਹੜੇ ਰੈਕੋਰਡ ਨੇ ਉਹ ਤੋੜੇ ਨੇ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕ੍ਰਿਕਟਰ ਸਚਿਨ ਤੇਂਦੁਲਕਰ ਔਰ ਹੋਰ ਕਈ ਖਿਲਾੜੀਆਂ ਨੇ ਜਿਹੜੇ ਹਿਮਾ ਦਾਸ ਨੂੰ ਸਲਿਊਟ ਕੀਤਾ ਹੈਗਾ। ਹਿਮਾ ਦਾਸ ਦੇ ਇਹ ਸ਼ਾਨਦਾਰ ਪ੍ਰਦਰਸ਼ਨ ਹੁਣ ਉਹਨਾਂ ਨੇ 400 ਮੀਟਰ ਦੀ ਦੌੜ ਦੇ ਵਿੱਚ ਕੀਤਾ ਹੈਗਾ। 400 ਮੀਟਰ ਦੀ ਦੌੜ ਹਿਮਾ ਦਾਸ ਨੇ ਇਸ ਸੀਜ਼ਨ ਦੇ ਵਿੱਚ ਆਪਣੇ ਹੀ ਰਿਕਾਰਡ ਨੂੰ ਤੋੜਦਿਆਂ 52.09 ਸੈਕਿੰਡ ਦੇ ਵਿੱਚ ਪੂਰੀ ਕੀਤੀ ਹੈ। ਇੱਥੇ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ ਹਿਮਾ ਦਾਸ ਨੇ ਇਸ ਸੀਜ਼ਨ ਦਾ ਪਹਿਲਾ ਗੋਲਡ ਮੈਡਲ ਪੋਨਜ਼ਾਨ ਐਥਲੈਟਿਕਸ ਗ੍ਰੈਂਡ ਪ੍ਰਿਕਸ ਦੇ ਵਿੱਚ ਪੋਲੈਂਡ ਦੇ ਵਿੱਚ 2 ਜੁਲਾਈ ਨੂੰ ਜਿਹੜਾ ਉਹ ਪੂਰਾ ਕੀਤਾ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਦੂਸਰਾ ਗੋਲਡ ਮੈਡਲ 200 ਮੀਟਰ ਦੀ ਰੇਸ ਦੇ ਵਿੱਚ ਕੁੰਟਨੋ ਐਥਲੈਟਿਕ ਮੀਟ ਪੋਲੈਂਡ ਦੇ ਵਿੱਚ ਜਿੱਤਿਆ। ਦਾਸ ਨੇ ਆਪਣਾ ਤੀਸਰਾ ਗੋਲਡ ਮੈਡਲ 200 ਮੀਟਰ ਦੀ ਰੇਸ ਦੇ ਵਿੱਚ ਕਲੈਡੋ ਐਥਲੈਟਿਕ ਮੀਟ ਚੈੱਕ ਰਿਪਬਲਿਕ ਦੇ ਵਿੱਚ ਜਿੱਤਿਆ ਔਰ ਚੌਥਾ ਗੋਲਡ ਮੈਡਲ ਉਹਨਾਂ ਨੇ 200 ਮੀਟਰ ਦੀ ਰੇਸ ਦੇ ਵਿੱਚ ਟੈਬੋਰ ਐਥਲੈਟਿਕ ਮੀਟ ਦੇ ਵਿੱਚ ਜਿੱਤਿਆ। ਔਰ ਇਸ 5ਵੇਂ ਗੋਲਡ ਮੈਡਲ ਦੇ ਨਾਲ ਹਿਮਾ ਦਾਸ ਨੇ ਲਗਾਤਾਰ ਲੋਕਾਂ ਦਾ ਦਿਲ ਜਿੱਤ ਲਿਆ। ਖਬਰ ਹੁਣ ਅਸੀਂ ਤੁਹਾਡੇ ਨਾਲ ਕ੍ਰਿਕਟ ਜਗਤ ਤੋਂ ਸਾਂਝੀ ਕਰ ਰਹੇ ਹੈਗੇ ਹਾਂ। ਕ੍ਰਿਕਟ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਹਾਂਗੇ ਧਰਮ ਸੈਨਾ ਨੇ ਜੋ 5 ਦੀ ਬਜਾਏ 6 ਰਨ ਵਰਲਡ ਕੱਪ ਦੇ ਵਿੱਚ ਜਿੱਤੇ ਸੀਗੇ। ਉਹਨਾਂ ਨੇ ਮੰਨ ਲਿਆ ਹੈਗਾ ਕਿ ਵੱਡੀ ਗਲਤੀ ਜਿਹੜੀ ਹੈ ਉਹ ਉਹਨਾਂ ਕੋਲੋਂ ਹੋਈ ਸੀਗੀ। ਹੁਣ ਗੱਲਬਾਤ ਕਰਦੇ ਹੈਗੇ ਹਾਂ ਭਾਰਤੀ ਕ੍ਰਿਕਟ ਟੀਮ ਦਾ ਵੈਸਟ ਇੰਡੀਜ਼ ਦੇ ਦੌਰੇ ਵਾਸਤੇ ਜਿਹੜਾ ਉਹ ਐਲਾਨ ਕਰ ਦਿੱਤਾ ਗਿਆ। ਵੈਸਟ ਇੰਡੀਜ਼ ਦੌਰੇ ਵਾਸਤੇ ਕਈ ਅਹਿਮ ਚੀਜ਼ਾਂ ਹੋਈਆਂ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਵਿਰਾਟ ਕੋਹਲੀ, ਜੋ ਕਿ ਲੱਗ ਰਿਹਾ ਸੀਗਾ ਕਿ ਉਹ ਰੈਸਟ ਕਰਨਗੇ, ਲੇਕਿਨ ਵਿਰਾਟ ਕੋਹਲੀ ਨੂੰ ਆਪਣੀ ਕੈਪਟਨਸ਼ਿਪ ਖਤਰੇ ਦੇ ਵਿੱਚ ਨਜ਼ਰ ਆ ਰਹੀ ਸੀਗੀ, ਜਿਸ ਦੇ ਕਾਰਨ ਕਿ ਵਿਰਾਟ ਕੋਹਲੀ ਨੇ ਰੈਸਟ ਦੀ ਬਜਾਏ ਟੀਮ ਦੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ, ਜਿਸ ਦੇ ਚੱਲਦਿਆਂ ਇੰਡੀਆ ਔਰ ਵੈਸਟ ਇੰਡੀਜ਼ ਦੀ ਇਸ ਸੀਰੀਜ਼ ਵਾਸਤੇ ਵਿਰਾਟ ਕੋਹਲੀ ਨੂੰ ਹੀ ਬਤੌਰ ਕੈਪਟਨ ਐਲਾਨ ਕਰ ਦਿੱਤਾ ਗਿਆ। ਮਹਿੰਦਰ ਸਿੰਘ ਧੋਨੀ ਨੂੰ ਰੈਸਟ ਕਰਵਾਇਆ ਗਿਆ। ਮਹਿੰਦਰ ਸਿੰਘ ਧੋਨੀ ਹੁਣ 2 ਮਹੀਨਿਆਂ ਲਈ ਕ੍ਰਿਕਟ ਨਹੀਂ ਖੇਲਣਗੇ। ਹਾਲਾਂਕਿ ਜੋ ਖਬਰਾਂ ਮਿਡਵੀਕ ਨਿਊਜ਼ ਰੂਮ ਦੇ ਸਾਡੇ ਕੋਲ ਪਹੁੰਚ ਰਹੀਆਂ ਹੈਗੀਆਂ, ਭਾਰਤੀ ਕ੍ਰਿਕਟ ਬੋਰਡ ਨੇ ਮਹਿੰਦਰ ਸਿੰਘ ਧੋਨੀ ਨੂੰ ਇਸ਼ਾਰਾ ਕਰ ਦਿੱਤਾ ਹੈਗਾ ਕਿ ਇੰਡੀਅਨ ਕ੍ਰਿਕਟ ਬੋਰਡ ਦੀਆਂ ਲੌਂਗਰ ਸਕੀਮ ਆਫ ਥਿੰਗਸ ਦੇ ਵਿੱਚ ਹੁਣ ਮਹਿੰਦਰ ਸਿੰਘ ਧੋਨੀ ਸ਼ਾਮਿਲ ਨਹੀਂ ਹੋਣਗੇ। ਇੰਡੀਆ ਦੇ 3 ਹੀ ਕ੍ਰਿਕਟ ਫਾਰਮੈਟਸ T20, ਵਨਡੇ ਔਰ ਟੈਸਟ ਕ੍ਰਿਕਟ ਦੇ ਵਿੱਚ ਰਿਸ਼ਭ ਪੰਤ ਨੂੰ ਬਤੌਰ ਮੇਨ ਵਿਕਟ ਕੀਪਰ ਸ਼ਾਮਿਲ ਕੀਤਾ ਗਿਆ, ਵਰਿੰਦਮ ਸਾਹਾ ਨੂੰ ਟੈਸਟ ਕ੍ਰਿਕਟ ਦੇ ਵਿੱਚ ਸੈਕਿੰਡ ਵਿਕਟ ਕੀਪਰ ਦੇ ਤੌਰ ਦੇ ਉੱਤੇ ਸ਼ਾਮਿਲ ਕੀਤਾ ਗਿਆ। ਸ਼ਿਖਰ ਧਵਨ ਦੀ ਟੀਮ ਦੇ ਵਿੱਚ ਵਾਪਸੀ ਹੋ ਗਈ ਹੈ। ਇਸ ਤੋਂ ਇਲਾਵਾ ਸ਼੍ਰੇਆ ਸਈਅਰ, ਮਨੀਸ਼ ਪਾਂਡੇ, ਵਾਸ਼ਿੰਗਟਨ ਸੁੰਦਰ ਔਰ ਨਵਦੀਪ ਸੈਣੀ ਨੂੰ ਲਿਮਿਟਡ ਓਵਰ ਦੇ ਵਿੱਚ ਸ਼ਾਮਿਲ ਕੀਤਾ ਗਿਆ। ਹਾਰਦਿਕ ਪਾਂਡਿਆ ਸਾਰੇ ਟੂਰਨਾਮੈਂਟ ਵਾਸਤੇ ਉਹਨਾਂ ਨੂੰ ਰੈਸਟ ਕਰਾਇਆ ਗਿਆ। ਜਸਪ੍ਰੀਤ ਬੁਮਰਾਹ ਸਿਰਫ ਟੈਸਟ ਮੈਚਸ ਖੇਲਣਗੇ T20 ਔਰ ਵਨਡੇ ਦੇ ਵਿੱਚ, ਜਸਪ੍ਰੀਤ ਬੁਮਰਾਹ ਨੂੰ ਰੈਸਟ ਕਰਵਾਇਆ ਜਾ ਰਿਹਾ। ਇਸ ਤੋਂ ਇਲਾਵਾ ਰਾਜਸਥਾਨ ਦੇ ਲੈਗ ਸਪਿਨਰ ਰਾਹੁਲ ਚਰਾਰ ਨੂੰ T20 ਸਕੁਐਡ ਦੇ ਵਿੱਚ ਜਗ੍ਹਾ ਮਿਲੀ ਹੈ। ਦਿਨੇਸ਼ ਕਾਰਤਿਕ, ਜਿਨ੍ਹਾਂ ਦਾ ਕਿ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ, ਦਿਨੇਸ਼ ਕਾਰਤਿਕ ਨੂੰ ਵੀ ਭਾਰਤੀ ਟੀਮ ਤੋਂ ਡ੍ਰੌਪ ਕਰ ਦਿੱਤਾ ਗਿਆ। ਅਸੀਂ ਫੁੱਲ ਸਕੁਐਡ ਜਿਹੜੇ ਹੈਗੇ ਨੇ ਇੰਡੀਆ ਦੀ ਟੀ ਟਵੰਟੀ, ਭਾਰਤ ਦੀ ਵਨਡੇ ਟੀਮ ਔਰ ਇੰਡੀਆ ਦੀ ਟੈਸਟ ਟੀਮ ਦੇ ਜਿਹੜੇ ਪੂਰੇ ਸਕੁਐਡਸ ਨੇ ਉਹ ਮਿਡਵਿਕ ਨਿਊਜ਼ ਪੇਪਰ ਦੇ ਵਿੱਚ ਵੀ ਤੁਸੀਂ ਪੜ੍ਹ ਸਕੋਗੇ। ਇਸ ਤੋਂ ਇਲਾਵਾ ਮਿਡਵਿਕ ਨਿਊਜ਼ ਪੇਪਰ ਦੇ ਵਿੱਚ ਅਸੀਂ ਜ਼ਿਕਰ ਕਰ ਦਈਏ ਕਿ ਜਿਹੜਾ ਪੂਰਾ ਡਿਟੇਲ ਸਕੈਜੂਲ ਹੈ ਇੰਡੀਆ ਔਰ ਵੈਸਟ ਇੰਡੀਜ਼ ਦੀ ਸੀਰੀਜ਼ ਦਾ ਉਹ ਵੀ ਮੌਜੂਦ ਹੈ। 3 ਅਗਸਤ ਨੂੰ ਇੰਡੀਆ ਔਰ ਵੈਸਟ ਇੰਡੀਜ਼ ਦੇ ਵਿੱਚ ਸੀਰੀਜ਼ ਸ਼ੁਰੂ ਹੋਏਗੀ। 3 ਅਗਸਤ ਨੂੰ ਪਹਿਲਾ ਟੀ ਟਵੰਟੀ ਮੁਕਾਬਲਾ ਖੇਲਿਆ ਜਾਏਗਾ। 3 T20 ਮੁਕਾਬਲੇ ਤੋਂ ਇਲਾਵਾ 3 ਵਨਡੇ ਇੰਟਰਨੈਸ਼ਨਲ ਮੈਚਿਸ ਨੇ ਔਰ ਫਿਰ 2 ਟੈਸਟ ਮੈਚਿਸ ਇੰਡੀਆ ਔਰ ਵੈਸਟ ਇੰਡੀਜ਼ ਦੇ ਵਿੱਚ ਖੇਲੇ ਜਾ ਰਹੇ ਨੇ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਹੈਡਲਾਈਨਸ ਪਾਰਟ 2 ਅਸੀਂ ਤੁਹਾਡੇ ਨਾਲ ਸਾਂਝਾ ਕੀਤਾ। ਖਬਰਾਂ ਸਾਡੇ ਕੋਲ ਹੋਰ ਵੀ ਮੌਜੂਦ ਨੇ, ਸੋ ਕੇ ਚੱਲ ਕੇ ਕੁਝ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕੁਝ ਤੁਹਾਡੇ ਕਾਲਸ ਵੀ ਹੁਣ ਔਨ ਦੀ ਏਅਰ ਜਿਹੜਾ ਅਸੀਂ ਕਰਨ ਜਾ ਰਹੇ ਹਾਂ। ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਤੁਸੀਂ ਕਾਲ ਕਰ ਸਕਦੇ ਹੋ 647-282-6482-8182। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੈਗੇ ਹੋ। ਲੇਕਿਨ ਸਿਮਰਨ ਜੀ, ਸਪੋਂਸਰ ਜ਼ਰੂਰ ਸਾਡੇ ਪਹਿਲਾਂ ਅਨਾਊਂਸ ਕਰ ਦਿੱਤੇ ਜਾਣ ਔਰ ਉਸ ਤੋਂ ਬਾਅਦ ਫਿਰ ਅਸੀਂ ਕਾਲਸ ਜਿਹੜੀਆਂ ਔਨ ਦੀ ਏਅਰ ਕਰਾਂਗੇ।
सेगमेंट के मेन स्पॉन्सर हैं निकिता जी कैंशॉल एक्सेस सिंह। वेलकम टू द शो निकिता जी।
थैंक यू सिमरन जी। मेरा नाम हैगा निकिता सोनी कैंशॉल एक्सेस तो साड़ा फोन नंबर हैगा 416-766-0055। ਤੇ ਗੱਲ ਤੁਹਾਨੂੰ ਕਰਨੀ ਆ ਨਿਕਿਤਾ ਸੋਂਦੀ ਦੇ ਨਾਲ। ਸਾਡੀ ਬਹੁਤ ਹੀ ਵਧੀਆ ਡੀਲਾਂ ਚੱਲਦੀਆਂ ਪਈਆਂ ਨੇ ਹਲੇ ਐਂਡ ਆਫ ਦ ਮੰਥ ਤੋਂ। ਜੇ ਤੁਸੀਂ ਸੈਡਾਨ ਕੰਸਿਡਰ ਕਰ ਰਹੇ ਹੋ ਤੁਸੀਂ ਮੈਨੂੰ ਡੈਫੀਨੇਟਲੀ ਕਾਲ ਕਰੋ, ਬਿਕੋਜ਼ ਸਾਡੇ ਅਲੈਕਸਿਸ IS ਤੇ $4,000 ਦੀ ਤੁਹਾਨੂੰ ਸੇਵਿੰਗਸ ਮਿਲ ਸਕਦੀ ਆ। ਐਂਡ ਉਹ ਐਂਡ ਆਫ ਦ ਮੰਥ ਤੱਕ ਹੀ ਹੈਗੀਆਂ, ਅਗਲੇ ਮਹੀਨੇ ਪ੍ਰੋਗਰਾਮ ਚੇਂਜ ਹੋ ਜਾਣਾ। ਤੇ ਜੇ ਤੁਸੀਂ SUV ਨੂੰ ਕੰਸਿਡਰ ਕਰਦੇ ਪਏ ਹੋ ਸਾਡੇ RX ਦੇ ਉੱਤੇ $2,000 ਦੀ ਤੁਹਾਨੂੰ ਸੇਵਿੰਗਸ ਮਿਲ ਸਕਦੀ ਆ। ਤੁਸੀਂ ਕੋਈ ਵੀ ਗੱਡੀ ਨੂੰ ਕੰਸਿਡਰ ਕਰਦੇ ਪਏ ਹੋ ਉਸ ਤੋਂ ਪਹਿਲੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਤੁਸੀਂ ਮੇਰੇ ਤੋਂ ਸਲਾਹ ਲੈ ਸਕਦੇ ਹੋ। ਸਾਡਾ ਫੋਨ ਨੰਬਰ ਹੈਗਾ 416-766-0055 ਐਂਡ ਤੁਹਾਨੂੰ ਗੱਲ ਕਰਨੀ ਆ ਨਿਕਿਤਾ ਸੋਨੀ ਦੇ ਨਾਲ।
जी बिल्कुल। और हमारे लिसनर्स को बताना चाहते हैं, अगर आप लेक्सस की गाड़ी खरीदना चाहते हैं तो कैनशॉ लेक्सस पर ही आपने जाना है, बिकॉज निकिता सोनी जी आपको दिलवाती हैं अमेजिंग डील्स, अमेजिंग डिस्काउंट्स। और जब भी लेक्सस की गाड़ी खरीदने की बात आए तो कैनशॉ लेक्सस पर ही पहुंचना है। एंड निकिता जी, जाने से पहले प्लीज हमारे लिसनर्स के साथ अपना फोन नंबर जो है वो जरूर शेयर कीजिए।
ਜੀ ਡੈਫੀਨੇਟਲੀ, ਤੁਸੀਂ ਸਾਰੇ ਮੈਨੂੰ ਕਾਲ ਕਰ ਸਕਦੇ ਹੋ ਜੇ ਤੁਹਾਨੂੰ ਨਵੀਂ ਗੱਡੀ ਲੈਣੀ ਆ, ਡੈਮੋ ਲੈਣੀ ਆ, ਯੂਜ਼ ਗੱਡੀ ਲੈਣੀ ਆ। ਸਾਡਾ ਫੋਨ ਨੰਬਰ ਹੈਗਾ 416-766-0055 ਤੇ ਤੁਹਾਨੂੰ ਗੱਲ ਕਰਨੀ ਆ ਨਿਕਿਤਾ ਸੋਨੀ ਦੇ ਨਾਲ। ਫੋਨ ਨੰਬਰ ਹੈਗਾ 416-766-0055 ਨਿਕਿਤਾ ਸੋਨੀ ਦੇ ਨਾਲ।
ਥੈਂਕ ਯੂ ਸੋ ਮਚ ਨਿਕਿਤਾ ਜੀ, ਹੈਵ ਅ ਵੰਡਰਫੁਲ ਡੇ।
You too, Simran.
Thank you. South Asian Pulse, Prime Time सुन रहे हमारे सारे listeners. और Rashmi Ji Akal Mortgages से इस वक्त हमारे साथ हैं। Welcome to the show, Rashmi Ji.
Thank you very much, Simran Ji. तो आनू ते साडे सारे listeners नू प्यार भरी सत श्री अकाल, a very good morning.
Good morning, Rashmi Ji. और आज क्या जानकारी शेयर करेंगे, प्लीज बताएं।
जी गलबात करांगे जी उना clients बारे जेडे की self employed हैगे ने, ਕਿਉਂਕਿ ਕਾਫੀ ਵਾਰ ਵੇਖਣ ਵਿੱਚ ਆਉਂਦਾ ਹੈਗਾ ਕਿ ਸੈਲਫ ਇੰਪਲੋਇਡ ਕਲਾਇੰਟਸ ਨੂੰ ਮੋਰਗੇਜਸ ਲੈਣ ਵਿੱਚ ਇਸ਼ੂਜ਼ ਆ ਰਹੇ ਨੇ। ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ, ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ, ਕਿਸੇ ਵੀ ਕੈਟਾਗਰੀ ਵਿੱਚ ਆਉਂਦੇ ਹੋ, ਕਿ ਟਰੱਕ ਡਰਾਈਵਰ ਹੋ, ਓਨਰ ਆਪਰੇਟਰ, ਡਿਸਪੈਚ ਕੰਪਨੀਜ਼ ਹੈਗੀਆਂ ਨੇ, ਬਿਊਟੀ ਸਲੋਨ ਓਨਰ ਹੈਗੇ ਹੋ, ਜਾਂ ਤੁਹਾਡੀ ਕੋਈ ਕਮਿਸ਼ਨ ਬੇਸ ਤੁਹਾਡਾ ਕੰਮ ਹੈਗਾ, ਕੋਈ ਵੀ ਤੁਹਾਡੀ ਕਾਰਪੋਰੇਸ਼ਨ ਖੁੱਲੀ ਹੋਈ ਹੈ, ਮਾਸਟਰ ਬਿਜ਼ਨਸ ਲਾਇਸੈਂਸ ਹੈਗਾ, ਜਾਂ ਤੁਹਾਡੇ ਕੋਲ ਸੋਲ ਪ੍ਰੋਪਰਾਈਟਰਸ਼ਿਪ ਹੈਗੀ ਹੈ, ਜਾਂ ਕਈ ਵਾਰ ਜਿਹੜੇ ਆਪਣੇ ਜਿਹੜੇ ਕਲਾਇੰਟਸ ਹੈਗੇ ਨੇ ਟੈਕਸੀ ਚਲਾਉਂਦੇ ਨੇ, ਉਬਰ ਚਲਾਉਂਦੇ ਨੇ, ਉਹਨਾਂ ਕੋਲ ਕੋਈ ਰਜਿਸਟ੍ਰੇਸ਼ਨ ਵੀ ਨਹੀਂ ਹੁੰਦੀ ਹੈਗੀ ਹੈ, ਬਟ ਸੈਲਫ ਇੰਪਲੋਇਡ ਕੈਟਾਗਰੀ ਵਿੱਚ ਜੇ ਤੁਸੀਂ ਹੈਗੇ ਹੋ ਤਾਂ ਦੱਸਣਾ ਚਾਹਾਂਗੇ ਆਪਣੇ ਲਿਸਨਰਸ ਨੂੰ ਕਿ ਕਾਫੀ ਵਾਰ ਕੀ ਹੁੰਦਾ ਹੈ ਕਿ ਉਹਨਾਂ ਨੂੰ ਬੈਂਕ ਕੋਲੋਂ ਮੋਰਗੇਜ ਲੈਣ ਵਿੱਚ ਇਸ਼ੂਜ਼ ਆਉਂਦੇ ਹੈ। ਰੀਜ਼ਨ ਬੀਇੰਗ, ਜਿਹੜੇ ਬੈਂਕ ਹੈਗੇ ਨੇ ਉਹ ਟੈਕਸਿਸ ਫਾਈਲ ਕਰਨ ਵੇਲੇ ਜਿਹੜੀ ਕੈਨੇਡੀਅਨ ਰੈਵਨਿਊ ਏਜੰਸੀ ਦੇ ਨਾਲ ਸਾਡੀ ਇਨਕਮ ਹੁੰਦੀ ਹੈ, ਨੋਟਿਸ ਆਫ ਅਸੈਸਮੈਂਟ ਦੀ ਜਿਹੜੀ ਲਾਈਨ 150 ਦੀ ਇਨਕਮ ਹੁੰਦੀ ਹੈ ਉਹ ਕੰਸਿਡਰ ਕਰਦੇ ਨੇ, ਜੋ ਕਿ ਕਲਾਇੰਟ ਦੀ ਪਰਸਨਲ ਇਨਕਮ ਡਿਡਕਸ਼ਨ ਤੇ ਕਲੇਮਸ ਦਿਖਾ ਕੇ ਕਾਫੀ ਥੋੜੀ ਰਹਿ ਜਾਂਦੀ ਹੈ, ਜਿਸ ਕਰਕੇ ਉਹ ਆਮ ਮੋਰਗੇਜ ਵਾਸਤੇ ਕੁਆਲੀਫਾਈ ਨਹੀਂ ਕਰ ਪਾਉਂਦੇ ਤੇ ਬੈਂਕ ਜਿਹੜਾ ਹੈਗਾ ਉਹਨਾਂ ਨੂੰ ਮਨਾ ਕਰ ਦਿੰਦੇ ਨੇ ਮੋਰਗੇਜ ਦੀ। ਸੋ ਦੱਸਣਾ ਚਾਹਾਂਗੇ ਆਪਣੇ ਲਿਸਨਰਸ ਨੂੰ ਕਿ ਅਕਾਲ ਮੋਰਗੇਜਸ ਤੇ ਸਾਡੇ ਕੋਲ ਇਹੋ ਜਿਹੇ ਲੈਂਡਰਸ ਹੈਗੇ ਨੇ ਜਿਹੜੇ ਕਿ ਸਟੇਟਡ ਇਨਕਮ ਤੇ ਬੈਸਟ ਮੋਰਗੇਜ ਰੇਟ ਦੇ ਨਾਲ ਬਿਨਾਂ ਕਿਸੇ ਟ੍ਰੈਡੀਸ਼ਨਲ ਇਨਕਮ ਵੈਰੀਫਿਕੇਸ਼ਨ ਕਰਕੇ ਮੋਰਗੇਜ ਕਰਾ ਕੇ ਦਿੰਦੇ ਨੇ। ਮਤਲਬ ਕੀ ਇਸ ਚੀਜ਼ ਦਾ ਜੀ, ਕਿ ਤੁਹਾਡੀ ਸਟੇਟਡ ਇਨਕਮ ਤੇ ਕਿ ਬੇਸਡ ਔਨ ਕਿ ਤੁਸੀਂ ਕਿੰਨੀ ਇਨਕਮ ਬਣਾ ਰਹੇ ਹੈਗੇ ਹੋ, ਅਸੀਂ ਉਸ ਦੇ ਬੇਸਿਸ ਤੇ ਜਿਹੜਾ ਹੈਗਾ ਮੋਰਗੇਜ ਕਰਾ ਕੇ ਦਿੰਦੇ ਹਾਂ, ਕਿਉਂਕਿ ਅਸੀਂ ਖੁਦ ਸੈਲਫ ਇੰਪਲੋਇਡ ਹੈਗੇ ਹਾਂ। ਤੇ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਬੜੀ ਬਰੀਕੀ ਨਾਲ ਜਾਣਦੇ ਹੈਗੇ ਆ ਕਿ ਇਹੋ ਜਿਹੀਆਂ ਫਾਈਲਸ ਜਿਹੜੀਆਂ ਹੈਗੀਆਂ ਕਿੱਦਾਂ ਅੰਡਰਰਾਈਟ ਕੀਤੀਆਂ ਜਾਂਦੀਆਂ। ਇਸ ਦੇ ਨਾਲ ਨਾਲ ਇਹ ਵੀ ਐਮਫਸਾਈਜ਼ ਕਰਨਾ ਚਾਹਾਂਗੀ ਕਿ ਹਰ ਬੈਂਕ ਕੋਲ ਸੈਲਫ ਇੰਪਲੋਇਡ ਕਲਾਇੰਟਸ ਵਾਸਤੇ ਮੋਰਗੇਜਸ ਵਾਸਤੇ ਪ੍ਰੋਡਕਟ ਨਹੀਂ ਹੁੰਦੇ, ਤੇ ਜਿਹੜੇ ਹੁੰਦੇ ਜਿਹੜੇ ਬੈਂਕ ਕਰਦੇ ਨੇ ਜਿਹੜੇ ਲੈਂਡਰਸ ਕਰਦੇ ਨੇ ਉਹਨਾਂ ਦਾ ਐਕਸੈਸ ਜਿਹੜਾ ਹੈਗਾ ਹਰ ਏਜੰਟ ਕੋਲ ਨਹੀਂ ਹੁੰਦਾ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਪ੍ਰੋਫੈਸ਼ਨਲ ਮੋਰਗੇਜ ਏਜੰਟ ਦੇ ਨਾਲ ਮਿਲੋ ਜਿਹੜਾ ਕਿ ਤੁਹਾਨੂੰ ਰਾਈਟ ਗਾਈਡ ਕਰ ਸਕੇ, ਦੱਸ ਸਕੇ ਕਿ ਤੁਹਾਡੇ ਵਾਸਤੇ ਤੁਹਾਡੀ ਸਿਚੁਏਸ਼ਨ ਵਿੱਚ ਕੀ ਆਪਸ਼ਨਸ ਅਵੇਲੇਬਲ ਨੇ। ਤੇ ਜੇ ਤੁਹਾਨੂੰ ਬਹੁਤੀ ਜਾਣਕਾਰੀ ਚਾਹੀਦੀ ਹੈ ਸੈਲਫ ਇੰਪਲੋਇਡ ਮੋਰਗੇਜਸ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨਸ ਬਾਰੇ, ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਜਾਂ ਫਿਰ ਮਹਿੰਦਰਪਾਲ ਸਿੰਘ ਜੀ ਨੂੰ ਫਰੋਮ ਅਕਾਲ ਮੋਰਗੇਜਸ 6475394499 6475349449. ਧੰਨਵਾਦ।
ਥੈਂਕ ਯੂ ਸੋ ਮਚ ਰਸ਼ਮੀਤ ਜੀ, ਹੈਵ ਅ ਵੰਡਰਫੁਲ ਡੇ।
ਥੈਂਕ ਯੂ।
ਸਾਊਥ ਏਸ਼ੀਅਨ ਕਲਬ ਫੈਂਟਮ ਸੁਣ ਰਹੇ ਹਮਾਰੇ ਸਾਰੇ ਲਿਸਨਰਸ, ਔਰ ਜਬ ਬਾਤ ਆਤੀ ਹੈ ਆਪਕੀ ਓਰਲ ਹਾਈਜੀਨ ਡੈਂਟਲ ਕੇਅਰ ਕੀ, ਤੋ ਹਮ ਰੇਕਮੈਂਡ ਕਰਤੇ ਹੈ ਡਾਕਟਰ ਨੀਲ ਗੱਜਰ। ਪਹੁੰਚਣਾ ਹੈ ਆਪਣੇ ਡਾਕਟਰ ਨੀਲ ਗੱਜਰ ਜੀ ਕੇ ਪਾਸ 735 Twain Avenue ਯੂਨਿਟ 16 ਮਿਸਿਸਾਗਾ। ਕਾਲ ਕਰ ਸਕਤੇ ਹੈ ਆਪ ਇਨ ਅਪਾਇੰਟਮੈਂਟ ਕੇ ਲੀਏ 2894010009 2894010009 पर जो है आप इन्हें कॉल कर सकते हैं। और डायमंड स्टोरेज लेकर आए हैं आपके लिए स्टेट ऑफ द आर्ट स्टोरेज फैसिलिटी ब्रामटन में विद 24/7 फुल सिक्योर एक्सेस। इसकी जानकारी के लिए आपने diamond.ca पर जाना है, diamond.ca पर जाकर आप सारी जानकारी जो है वो पा सकते हैं। जी अदबीर जी।
ਜੀ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਪਹਿਲਾਂ ਗੁਰਜੀਤ ਜੀ ਤੁਸੀਂ ਆਉਂਦੇ ਰਹੋ, ਗੁਰਜੀਤ ਜੀ ਤੋਂ ਬਾਅਦ ਅਮਰੀਕ ਜੀ, ਫਿਰ ਗੁਰਦੇਵ ਜੀ, ਤੁਹਾਡੀਆਂ ਕਾਲ ਇਸੇ ਤਰ੍ਹਾਂ ਆਉਂਦੀ ਕਰਾਂਗੇ, ਔਰ ਇੰਪੋਰਟੈਂਟ ਸਾਡੇ ਇੱਕ ਸਪੋਂਸਰ ਵੀ ਨਾਲ ਜੁੜੇ ਨੇ, ਉਹਨਾਂ ਦੇ ਨਾਲ ਵੀ ਮੈਂ ਜ਼ਰੂਰ ਗੱਲ ਕਰਾਂਗਾ। ਹਾਂਜੀ ਗੁਰਜੀਤ ਜੀ ਤੁਸੀਂ ਆਉਂਦੇ ਰਹੋ, ਹੇਠ ਕੀ ਕਹਿਣਾ ਚਾਹੋਗੇ?
ਹਾਂਜੀ ਜਸਵੀਰ ਜੀ, ਮੈਂ ਨਵਜੋਤ ਸਿੰਘ ਸਿੱਧੂ ਬਾਰੇ ਪੁੱਛਣਾ ਸੀ ਵੀ ਤੁਹਾਡੇ ਕੋਲ ਅੰਦਰ ਦੀ ਕੀ ਨਿਊਜ਼ ਹੈ, ਵੀ ਉਹਨਾਂ ਦਾ ਕਾਂਗਰਸ ਦੇ ਵਿੱਚ ਫਿਊਚਰ ਕੀ ਹੈ, ਇਹਦੇ ਬਾਰੇ ਦੱਸੋ। ਥੈਂਕ ਯੂ।
ਥੈਂਕ ਯੂ ਗੁਰਜੀਤ ਜੀ। ਅੰਦਰ ਦੀ ਖਬਰ ਇਹ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਇਹੀ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਨੈਸ਼ਨਲ ਲੈਵਲ ਦੇ ਉੱਤੇ ਇੱਕ ਇੰਪੋਰਟੈਂਟ ਪੋਜੀਸ਼ਨ ਜਿਹੜੀ ਆ ਉਹ ਮਿਲ ਜਾਏਗੀ, ਕਿਉਂਕਿ ਅੱਜ ਕੱਲ੍ਹ ਕਾਂਗਰਸ ਦੀ ਜਿਹੜੀ ਕਮਾਨ ਹੈਗੀ ਹੈ, ਤੁਸੀਂ ਦੇਖਿਆ ਹੋਣਾ ਕਿ ਪ੍ਰਿਯੰਕਾ ਗਾਂਧੀ ਦਾ ਨਾਮ ਲਗਾਤਾਰ ਆ ਰਿਹਾ ਹੈ ਕਿ ਪ੍ਰਿਯੰਕਾ ਗਾਂਧੀ ਕਾਫੀ, ਵੈਸੇ ਵੀ ਜਿਹੜਾ ਮੇਨ ਕੰਟਰੋਲਿੰਗ ਪਾਵਰ ਸੀ ਜਿਹੜੇ ਚਾਰ ਬੰਦਿਆਂ ਕੋਲ ਮੌਜੂਦ ਹੈ, ਉਹਨਾਂ ਚਾਰ ਬੰਦਿਆਂ ਦੇ ਵਿੱਚ ਇੱਕ ਪ੍ਰਿਯੰਕਾ ਗਾਂਧੀ ਵੈਸੇ ਵੀ ਸੀਗੇ, ਲੇਕਿਨ ਹੁਣ ਅੱਜ ਕੱਲ੍ਹ ਉਹ ਕਾਫੀ ਹੋਰ ਜ਼ਿਆਦਾ ਸਟਰੋਂਗ ਹੋ ਗਏ ਨੇ ਪ੍ਰਿਯੰਕਾ ਗਾਂਧੀ। ਔਰ ਤੁਹਾਨੂੰ ਯਾਦ ਹੋਏਗਾ ਕਿ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਲਈ ਸਭ ਤੋਂ ਜ਼ਿਆਦਾ ਅਹਿਮ ਭੂਮਿਕਾ ਹੋਰ ਵੀ ਲੋਕਾਂ ਦੀ ਸੀਗੀ, ਲੇਕਿਨ ਸਭ ਤੋਂ ਜ਼ਿਆਦਾ ਅਹਿਮ ਭੂਮਿਕਾ ਪ੍ਰਿਯੰਕਾ ਗਾਂਧੀ ਦੀ
ਸੀ।
ਸੋ ਹਾਂਜੀ ਕਾਲਰਸ ਰਿਕੁਐਸਟ ਹੈ ਕਿ ਤੁਸੀਂ ਆਪਣੀਆਂ, ਹਾਂਜੀ ਥੈਂਕ ਯੂ, ਫੋਨ ਲਾਈਨ ਜ਼ਰੂਰ ਬੰਦ ਕਰ ਲਓ, ਤੁਹਾਡੀਆਂ ਕਾਲਸ ਵਾਰੀ ਵਾਰੀ ਜ਼ਰੂਰ ਆਉਂਦੀਆਂ ਕਰਾਂਗੇ। ਸੋ ਪ੍ਰਿਯੰਕਾ ਗਾਂਧੀ ਹੁਣਾਂ ਦੀ ਸਭ ਤੋਂ ਜ਼ਿਆਦਾ ਇਹਦੇ ਵਿੱਚ ਕਾਰਗੁਜ਼ਾਰੀ ਸੀਗੀ। ਸੋ ਮੈਨੂੰ ਇਹ ਨਜ਼ਰ ਆ ਰਿਹਾ ਕਿ ਉਹਨਾਂ ਨੂੰ ਇਹ ਸਮਝਾਇਆ ਜਾ ਰਿਹਾ ਕਿ ਤੁਸੀਂ ਵੇਟ ਕਰ ਲਓ, ਔਰ ਤੁਹਾਨੂੰ ਵਧੀਆ ਇੰਪੋਰਟੈਂਟ ਪੋਜੀਸ਼ਨ ਜਿਹੜੀ ਆ ਉਹ ਤੁਹਾਨੂੰ ਦੇ ਦਿੱਤੀ ਜਾਏਗੀ, ਔਰ 2022 ਦੇ ਵਿੱਚ ਚੀਫ ਮਿਨਿਸਟਰ ਬਣਨ ਦਾ ਰਸਤਾ ਉਹਨਾਂ ਦਾ ਸਭ ਤੋਂ ਆਸਾਨ ਰਸਤਾ ਇਸ ਵੇਲੇ ਚੀਫ ਮਿਨਿਸਟਰ ਬਣਨ ਦਾ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਕਾਂਗਰਸ ਦੇ ਜ਼ਰੀਏ। ਦੇਖੋ ਸਿੱਧੀ ਜੀ ਗੱਲ ਹੈ, ਅਕਾਲੀ ਦਲ ਦੀ ਦੁਬਾਰਾ ਵਾਪਸੀ ਉਸ ਲੈਵਲ 'ਤੇ ਮੁਸ਼ਕਿਲ ਨਜ਼ਰ ਆ ਰਹੀ ਹੈ, ਮੈਂ ਨਹੀਂ ਕਹਾਂਗਾ ਨਾਮੁਮਕਿਨ ਹੈ, ਮੁਸ਼ਕਿਲ ਨਜ਼ਰ ਆ ਰਹੀ ਹੈ। ਬੀਜੇਪੀ ਔਰ ਅਕਾਲੀ ਦਲ ਦੇ ਵਿੱਚ ਇਸ ਵਾਰੀ ਸੀਟਾਂ ਦਾ ਬਟਵਾਰਾ ਜਿਹੜਾ ਉਹ 50-50 ਦੇ ਆਧਾਰ 'ਤੇ ਉੱਤੇ ਹੁੰਦਾ ਨਜ਼ਰ ਆ ਰਿਹਾ। ਬੀਜੇਪੀ ਚਾਹੁੰਦੀ ਹੈ, ਮੈਂ ਤੁਹਾਨੂੰ ਇਸ ਵੀਕਐਂਡ ਦੀ ਤਾਜ਼ਾ ਖਬਰ ਵੀ ਸਾਂਝੀ ਕਰ ਦੇਵਾਂ ਕਿ ਜੇਪੀ ਨੱਡਾ ਨੇ ਐਲਾਨ ਕਰ ਦਿੱਤਾ ਹੈ ਮਹਾਰਾਸ਼ਟਰ 'ਚ ਕਿ ਸਾਰੀਆਂ ਮਹਾਰਾਸ਼ਟਰ ਦੀਆਂ ਸੀਟਾਂ ਬੀਜੇਪੀ ਆਪਣੇ ਆਪ ਲੜੇਗੀ, ਔਰ ਸ਼ਿਵ ਸੈਨਾ ਦੇਵਰ ਸਟੰਟ ਕਿਆ ਕੀ ਹੋ ਗਿਆ ਸਾਡੇ ਨਾਲ। ਵੈਸੇ ਤਾਂ ਪਤਾ ਹੀ ਸੀਗਾ ਖਿੱਚਾ ਤਾਨੀ ਬਹੁਤ ਦੇਰ ਦੀ ਚੱਲ ਰਹੀ ਹੈ ਉਹਨਾਂ ਦੀ ਆਪਸ ਦੇ ਵਿੱਚ, ਲੇਕਿਨ ਬੀਜੇਪੀ ਨੇ ਸ਼ਿਵ ਸੈਨਾ ਨੂੰ ਵੀ ਸਾਈਡਲਾਈਨ ਕਰ ਦਿੱਤਾ ਹੈਗਾ ਮਹਾਰਾਸ਼ਟਰ ਦੇ ਵਿੱਚ। ਇਹ ਆਉਣ ਵਾਲੇ ਸਮੇਂ 'ਚ ਇਹ ਪੰਜਾਬ ਦੇ ਵਿੱਚ ਵੀ ਹੋਣਾ ਹੀ ਹੋਣਾ ਹੈ ਕਿ ਬੀਜੇਪੀ ਨੇ ਆਪਣੇ ਆਪ ਨੂੰ ਬਿਲਕੁਲ ਇਕੱਲਿਆਂ ਇਲੈਕਸ਼ਨ ਲੜਨੀ ਹੈ, ਇਸ 2022 'ਚ ਲੜ ਲੈਣ, 2027 'ਚ ਲੜ ਲੈਣ, ਇਹ ਅਲੱਗ ਅਲੱਗ ਇਹਨਾਂ ਨੇ ਹੋਣਾ ਹੀ ਹੋਣਾ। ਸੋ ਇਹ ਸਾਰੇ ਚੀਜ਼ਾਂ ਦੇ ਚੱਲਦਿਆਂ ਨਵਜੋਤ ਸਿੰਘ ਸਿੱਧੂ ਨੂੰ ਨਜ਼ਰ ਆ ਰਿਹਾ ਹੈ ਕਿ ਅਕਾਲੀ ਦਲ ਦੇ ਨਾਲ ਲੜਾਈ ਬਹੁਤ ਹੈ, ਬੀਜੇਪੀ ਦੇ ਵਿੱਚ ਵਾਪਸੀ ਬਹੁਤ ਮੁਸ਼ਕਿਲ ਹੈ, ਤੀਸਰਾ ਫਰੰਟ ਜਿਹੜਾ ਉਹਨਾਂ ਨੂੰ ਪ੍ਰੈਸ਼ਰ ਪੈ ਰਿਹਾ ਕਿ ਸੁਖਪਾਲ ਖਹਿਰਾ ਕਹਿ ਰਿਹਾ ਇੱਥੇ ਵੀਕਐਂਡ ਦੇ ਉੱਤੇ, ਜਦੋਂ ਵੀ ਮੈਂ ਜਾਂਦਾ ਸਾਨੂੰ 2-4 ਬੰਦੇ ਜ਼ਰੂਰ ਮਿਲ ਜਾਂਦੇ ਨੇ ਕਿ ਜੀ ਯਦਵੀਰ ਜੀ ਵੈਸੇ ਜੇ ਕਿਤੇ ਨਵਜੋਤ ਸਿੰਘ ਸਿੱਧੂ ਥਰਡ ਫਰੰਟ ਲੀਡ ਕਰੇ ਤਾਂ ਸਵਾਦ ਆ ਜਾਏ, ਅਸੀਂ ਸਪੋਰਟ ਕਰਨ ਲਈ ਤਿਆਰ ਆ, ਬੰਦੇ ਇੱਥੇ ਤਿਆਰ ਨੇ। ਲੇਕਿਨ ਨਵਜੋਤ ਸਿੰਘ ਸਿੱਧੂ ਨੂੰ ਪਤਾ ਹੈ ਕਿ ਜਦ ਇੰਨਾ ਜ਼ਿਆਦਾ ਜ਼ੋਰ ਵੀ ਲੱਗਿਆ ਸੀ ਤਾਂ ਵੀ ਆਮ ਆਦਮੀ ਪਾਰਟੀ ਦੀਆਂ 20 ਸੀਟਾਂ ਸਾਰੀਆਂ ਆਈਆਂ ਸੀ। ਸੋ ਨਵਜੋਤ ਸਿੰਘ ਸਿੱਧੂ ਨੂੰ ਰਸਤਾ ਸਾਫ਼ ਨਜ਼ਰ ਆ ਰਿਹਾ ਕਿ ਜੇ 2022 ਦੇ ਵਿੱਚ ਉਹਨਾਂ ਨੇ ਪੰਜਾਬ ਦੀ ਕਮਾਂਡ ਸੰਭਾਲਣੀ ਹੈ, ਪੰਜਾਬ ਦੇ ਵਿੱਚ ਲੀਡ ਕਰਨਾ, ਤੇ ਉਹਨਾਂ ਲਈ ਸਭ ਤੋਂ ਜ਼ਿਆਦਾ ਆਸਾਨ ਰਸਤਾ ਕਾਂਗਰਸ ਹੈ। ਸੋ ਮੋਸਟ ਲਾਈਕਲੀ ਉਹ ਕਾਂਗਰਸ ਵਾਲਾ ਰਸਤਾ ਜਿਹੜਾ ਉਹੀ ਇਖਤਿਆਰ ਕਰਨਗੇ। ਹਾਂਜੀ ਮੈਂ ਕਾਲਰਸ ਨੂੰ ਇਸੇ ਤਰ੍ਹਾਂ ਰਿਕੁਐਸਟ ਹੈ ਲਾਈਨਸ ਹੋਲਡ ਕਰ ਲੈਣਾ। ਅਮਰੀਕ ਜੀ ਤੁਹਾਡੀ ਕਾਲ ਵੀ ਲਵਾਂਗੇ, ਗੁਰਦੇਵ ਸਿੰਘ ਜੀ, ਕਮਲ ਜੀ, ਸਾਰੀਆਂ ਕਾਲਸ ਲਵਾਂਗੇ। ਇੱਕ ਜਿਹੜਾ ਇੱਥੇ ਈਵੈਂਟ ਬੜਾ ਸ਼ਾਨਦਾਰ ਕਰਾਉਣ ਜਾ ਰਹੇ ਨੇ ਉਹਦੇ ਬਾਰੇ ਮਾੜੀ ਜਿਹੀ ਅਨਾਊਂਸਮੈਂਟ ਕਰ ਦੇਵਾਂ। ਹਾਂਜੀ ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ।
हाँ जी सत श्री अकाल जोधवीर भाजी समा देने लई मेरे एक मैं सारिया भैणां नूं सुनेहा देण आई हां दुनिया भर दियां नूं ब्रैम्पटन दियां नूं ते सारिया टोरंटो दियां
थैंक यू
हाँ जी हाँ जी अमरीक जी तुसी अपना अमरीक जी तुसी अपना फोन म्यूट कर लो तुहाडी कॉल अगली अमरीक जी फोन प्लीज म्यूट कर लो अपना हाँ जी हाँ जी हैलो जी भैन जी तुसी अपनी गल जारी रखो जी
ਸਿਵਲ ਦੀ ਟੀਮ ਤੋਂ ਸ਼ਰਨ ਕੌਰ ਤੇ ਉਸਦੀਆਂ ਸਾਰੀਆਂ ਸਹੇਲੀਆਂ ਅਸੀਂ ਇਕੱਠੀਆਂ ਹੋ ਕੇ ਇੱਕ ਤ੍ਰਿੰਜਣਾ ਤੀਜ ਫੈਸਟੀਵਲ ਜਿਹੜਾ ਮੇਲਾ ਕਰਵਾਉਣ ਜਾ ਰਹੀਆਂ ਇਹ ਸਾਰੀਆਂ ਭੈਣਾਂ ਲਈ ਸੁਨੇਹਾ ਹੈ ਜੀ ਤੇ ਦਿਨ ਹੈਗਾ ਜੀ 3 ਅਗਸਤ 19 ਸਾਵਣ ਸੈਟਰਡੇ ਤੇ ਜਿਹੜਾ ਵੈਨਿਊ ਹੈ ਜੀ ਉਹ ਹੈ ਦਾ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਮਾਲਟਨ ਦੇ ਵਿੱਚ ਅਸੀਂ ਇੱਕ ਤ੍ਰਿੰਜਣ ਤੀਜ ਫੈਸਟੀਵਲ ਜਿਹੜਾ ਉਹ ਕਰਾਉਣ ਜਾ ਰਹੀ ਹਾਂ ਤ੍ਰਿੰਜਣਾ ਤੀਜ ਫੈਸਟੀਵਲ ਮੇਲਾ ਇਹ ਸਾਰੀਆਂ ਭੈਣਾਂ ਲਈ ਹੋਵੇਗਾ ਓਨਲੀ ਫੋਰ ਲੇਡੀਜ਼ ਤੇ ਉਹਦੇ ਵਿੱਚ ਮੈਂ ਜਿਹੜੇ ਸਾਡੇ ਸਪੋਂਸਰਸ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਵੇਂ ਪਾਪੂਲਰ ਟਾਇਰਸ ਇੰਡੀਆ ਸਵੀਟ ਮਾਸਟਰ ਏਸ਼ੀਅਨ ਫੂਡ ਸੈਂਟਰ ਮਿਲੇਨੀਅਮ ਟਾਇਰ ਤੇ ਹੋਰ ਬਹੁਤ ਸਾਰੇ ਸਾਡੇ ਜਿਹੜੇ ਬਿਜ਼ਨਸ ਨੇ ਜਿਹੜੇ ਇੱਥੇ GTA ਦੇ ਵਿੱਚ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਤੇ ਜਿਹੜੇ ਹੋਰ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਉਹ ਸਾਨੂੰ ਇੱਕ ਨੰਬਰ ਮੈਂ ਦੇ ਰਹੀ ਹਾਂ 6479065151 6479065151 ਤੇ ਸ਼ਰਨ ਕੌਰ ਨਾਲ ਸੰਪਰਕ ਕਰ ਸਕਦੇ ਹਨ ਤੇ ਹੋਰ ਜਾਣਕਾਰੀ ਟਿਕਟਾਂ ਦੀ ਲੈਣੀ ਹੈ ਤੇ ਤੁਸੀਂ ਭਾਜੀ ਯੁੱਧਵੀਰ ਨੂੰ ਵੀ ਤੇ ਹੋਰ ਵੀ ਸਾਡੇ ਸਾਰੇ ਮੀਡੀਆ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡਾ ਸਹਿਯੋਗ ਦੇ ਰਹੇ ਹਨ ਤੇ ਕਿਸੇ ਕੋਲੋਂ ਵੀ ਤੁਸੀਂ ਟਿਕਟਾਂ ਦੀ ਇਨਫੋਰਮੇਸ਼ਨ ਜਾਂ ਹੋਰ ਮੇਲੇ ਬਾਰੇ ਡਿਟੇਲ ਵਿੱਚ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤੇ ਲੈ ਸਕਦੀਆਂ ਭੈਣਾਂ ਤੇ ਟਿਕਟ ਸਿਰਫ ਜੀ $10 ਦੀ ਹੈ ਤੇ ਉਹਦੇ ਵਿੱਚ ਜਿਹੜਾ ਐਂਟਰਟੇਨਮੈਂਟ ਹੋਵੇਗਾ ਵੀਰ ਜੀ ਉਹਦੇ ਵਿੱਚ ਚੋਟੀ ਦੇ ਕਲਾਕਾਰ ਅਸੀਂ ਮੰਗਵਾ ਰਹੇ ਹਾਂ ਚੋਟੀ ਦੇ ਕਲਾਕਾਰ ਤੋਂ ਭਾਵ ਗੈਰੀ ਸੰਧੂ ਗੁਰਲੇਜ ਅਖਤਰ ਬਾਨੀ ਸੰਧੂ ਸਿੱਪੀ ਗਿੱਲ ਜਸ ਬਾਜਵਾ ਦਿਲਪ੍ਰੀਤ ਢਿੱਲੋਂ ਤੇ ਹਾਸ ਰਸ ਦੇ ਨਾਲ ਢਿੱਡੀ ਪੀੜਾਂ ਪਾਉਣ ਦੇ ਲਈ ਲਖਵਿੰਦਰ ਭੰਡ ਤੇ ਗੋਗੋ ਤੁਹਾਡਾ ਪੂਰੇ ਈਵੈਂਟ ਦੇ ਵਿੱਚ ਸਾਥ ਦੇਣਗੇ ਤੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ 6479065151 ਦੇ ਉੱਤੇ ਤੁਸੀਂ ਕਾਲ ਕਰਕੇ ਹੋਰ ਡਿਟੇਲ ਵਿੱਚ ਜਾਣਕਾਰੀ ਲਓ ਤੇ ਸਾਡੇ ਨਾਲ ਪਲੀਜ਼ ਸਾਰੀਆਂ ਭੈਣਾਂ ਨੂੰ ਮੇਰੀ ਬੇਨਤੀ ਹੈ ਕਿ ਤ੍ਰਿੰਜਣਾ ਤੀਜ ਫੈਸਟੀਵਲ ਨੂੰ 4 ਚੰਨ ਲਾਉਣ ਲਈ ਅਸੀਂ ਛਣਕ ਦੀਆਂ ਵੰਗਾਂ ਤੇ ਝਾਂਜਰਾਂ ਦੀ ਛਣਕਾਹਟ ਦੇ ਨਾਲ ਤੁਹਾਡੀ ਉਡੀਕ ਕਰ ਰਹੀਆਂ ਹਾਂ ਤੇ ਜਾਂਦੀ ਜਾਂਦੀ ਮੈਂ ਇੱਕ ਬੋਲੀ ਕਰਨ ਪਾਉਣ ਜਾ ਰਹੀ ਹਾਂ ਤ੍ਰਿੰਜਣਾ ਤੇ ਚਰਖਾ ਮੇਰਾ ਰੰਗ ਰੰਗੀਲਾ ਵਿੱਚ ਸੋਨੇ ਦੀਆਂ ਮੇਖਾਂ ਮਾਂ ਮੇਰੀ ਦੀਆਂ ਯਾਦਾਂ ਆਵਣ ਜਦ ਚਰਖੇ ਵੱਲ ਵੇਖਾਂ ਮਾਂ ਮੇਰੀ ਮੈਨੂੰ ਚਰਖਾ ਦਿੱਤਾ ਪੀੜੀ ਲਿਆ ਦੇ ਤੂੰ ਵੇ ਸਾਰੀ ਰਾਤ ਕੱਤਿਆ ਕਰੂੰ ਤੇਰੀ ਰੂਹ ਵੇ ਸਾਰਾ ਰਾਤ ਕੱਤਿਆ ਕਰੂੰ ਤੇਰੀ ਰੂਹ ਥੈਂਕ ਯੂ ਜਗਵੀਰ ਭਾਜੀ ਟਾਈਮ ਦੇਣ ਦੇ ਲਈ ਤੇ ਸਾਰਿਆਂ ਹਾਂਜੀ
ਬਹੁਤ ਬਹੁਤ ਸ਼ੁਕਰੀਆ ਜੀ ਐਂਡ ਵੀ ਵਿਸ਼ ਯੂ ਆਲ ਦ ਬੈਸਟ ਜੀ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਜਾਰੀ ਰਹੇਗੀ ਥੈਂਕ ਯੂ ਜੀ
ਥੈਂਕ ਯੂ ਭਾਜੀ
ਅਗਲੀ ਕਾਲ ਵੱਲ ਵੱਧਦੇ ਹਾਂ ਜੀ ਹਾਂਜੀ ਅਮਰੀਕ ਜੀ ਤੁਸੀਂ ਆਉਂਦੇ ਰਹੋ ਜੀ ਅਮਰੀਕ ਜੀ ਗੋ ਅਹੈਡ
ਹਾਂਜੀ ਕੀ ਬਾਤ ਹੈ ਔਰ ਸਭ ਤੋਂ ਪਹਿਲਾਂ ਤਾਂ ਜਸਵਾਲ ਸਾਹਿਬ ਉਸ ਦਿਨ ਫਰਾਈਡੇ ਮੈਂ ਤੁਹਾਨੂੰ ਤਾਂ ਸਰਦਾਰ ਲਾਤਾ ਸੀਗਾ ਪਰ ਮੈਂ ਸੁਰਿੰਦਰਪਾਲ ਜੀ ਦੇ ਨਾਂ ਦੇ ਮੁਰੇ ਸਰਦਾਰ ਨਹੀਂ ਲਾ ਸਕਿਆ ਤੇ ਮੈਂ ਮਾਫੀ ਮੰਗਦਾ ਤੇ ਅੱਜ ਮੈਂ ਕਹਿਣਾ ਚਾਹੁੰਦਾ ਕਿ ਸਰਦਾਰ ਸੁਰਿੰਦਰਪਾਲ ਜੀ ਅੱਛਾ ਦੂਜੀ ਗੱਲ ਮੈਂ ਗੱਲ ਕੀਤੀ ਸੀ ਆਲਮੰਡ ਦੀ ਬਦਾਮਾਂ ਦੀ ਗੱਲ ਕੀਤੀ ਸੀ ਜਸਵਾਲ ਸਾਹਿਬ ਇੰਡੀਆ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਆਪਣੇ ਮੰਮੀ ਡੈਡੀ ਕਹਿੰਦੇ ਹੁੰਦੇ ਸੀ ਵੀ ਜੇ ਬੱਚਾ ਥੋੜਾ ਮੋਟਾ ਕਮਜ਼ੋਰ ਹੈ ਦਿਮਾਗ ਥੋੜਾ ਜਿਹਾ ਢਿੱਲਾ ਵੀ ਇਹਨੂੰ ਬਦਾਮ ਖਿਲਾਓ ਮੁੰਡੇ ਨੂੰ ਜਾਂ ਚਾਹੇ ਕੋਈ ਲੜਕਾ ਲੜਕੀ ਜੋ ਵੀ ਹੈ ਪਰ ਚੱਕਰ ਇਹ ਹੁੰਦਾ ਸੀ ਗਰੀਬ ਹੋਣ ਕਰਕੇ ਬਹੁਤ ਸਾਰੇ ਮਾਂ ਬਾਪ ਬਦਾਮ ਆਪਣੇ ਬੱਚਿਆਂ ਨੂੰ ਦੇ ਨਹੀਂ ਸੀ ਸਕਦੇ ਸੋ ਜਿਹੜੇ ਰਿਚ ਪਰਿਵਾਰ ਸੀ ਉਹ ਤਾਂ ਠਾ ਠਾ ਬਾਏ ਕਰ ਲੈਂਦੇ ਸੀ ਬਦਾਮ ਅਗਲੀ ਗੱਲ ਚੁੱਕ ਲਈ ਸੋ ਇਸ ਕਰਕੇ ਮੈਂ ਕਹਿੰਦਾ ਸੀ ਕਿ ਮੈਂ ਯੁੱਧਵੀਰ ਜਸਵਾਲ ਸਾਹਿਬ ਨੂੰ ਇੱਕ ਬਦਾਮ ਲੈ ਕੇ ਜਾਵਾਂ ਤਾਂ ਜੋ ਜਸਵਾਲ ਸਾਹਿਬ ਦਾ ਹੋਰ ਸ਼ਾਰਪ ਹੋ ਜਾਵੇ ਬ੍ਰੇਨ ਅਗਲੀ ਗੱਲ ਜਿਹੜੀ ਮੈਂ ਬਰੀਫ ਚ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਸਾਡਾ ਰਿਸ਼ਤੇਦਾਰ ਆਏ ਹੋਏ ਹੈ US ਤੋਂ ਆਏ ਹੈ ਅਮਰੀਕਾ ਤੋਂ ਤੇ ਉਹਨਾਂ ਦਾ ਨਵਾਂ ਸ਼ਹਿਰ ਦੇ ਵਿੱਚ ਰੁੜਕੀ ਖਾਸ ਪਿੰਡ ਹੈ ਦੇਖੋ ਕਨਫਿਊਜ਼ ਨਾ ਹੋ ਜਾਓ ਰੁੜਕੀਆਂ ਬਹੁਤ ਨੇ ਨਵਾਂ ਸ਼ਹਿਰ ਚ ਇਹਦੇ ਪਿੱਛੇ ਖਾਸ ਲੱਗਦਾ ਰੁੜਕੀ ਖਾਸ ਤੇ ਮੁੰਡੇ ਦਾ ਨਾਂ ਹੈਗਾ ਜੀ ਬਿੱਟੂ ਲੌਂਗੀਆ ਔਰ ਉਹਦਾ ਜਿਹੜਾ ਸਹੁਰੇ ਹੈ ਮੈਨੂੰ ਨਹੀਂ ਸੀ ਪਤਾ ਜਦ ਕਿ ਰਿਸ਼ਤੇਦਾਰੀ ਬੜੀ ਸਾਡੀ ਨੇੜੇ ਦੀ ਹੈ ਕਿਉਂਕਿ ਮੇਰੀ ਵਾਈਫ ਦੇ ਨਾਨਕਿਆਂ ਦਾ ਪਿੰਡ ਰੁੜਕੀ ਖਾਸ ਹੈ ਤੇ ਤੇ ਉਹਦੇ ਮਾਮੇ ਦਾ ਮੁੰਡਾ ਬਿੱਟੂ ਲਾਉ ਗਿਆ ਤੇ ਉਹ ਆਏ ਹੋਏ ਸੀ ਕੱਲ ਸੰਡੇ ਮੇਰੇ ਘਰ ਸੀ ਤੇ ਉਹਦੇ ਨਾਲ ਜਦੋਂ ਮੈਂ ਪੁੱਛਿਆ ਮੈਂ ਕਿਹਾ ਬਿੱਟੂ ਤੇਰੇ ਸਹੁਰਿਆਂ ਦਾ ਪਿੰਡ ਕਿਹੜਾ ਕਹਿੰਦਾ ਜੀ ਸਹੁਰਿਆਂ ਦਾ ਪਿੰਡ ਮੇਰਾ ਹੈਗਾ ਜੀ ਕੰਮ ਆ ਜਿਹੜਾ ਕੰਮ ਹੈ ਪਿੰਡ ਹੈ ਜਸਵਾਲ ਸਾਹਿਬ ਇਹ ਸਾਡੇ ਬਹੁਤ ਪੁਰਾਣੇ ਕੁਲਦੀਪ ਦੀ ਪੰਜਾਬ ਦੀ ਗੂੰਜ ਹੈ ਉਹਨਾਂ ਦਾ ਪਿੰਡ ਵੀ ਕੰਮ ਹੈ
ਠੀਕ ਹੈ
ਸੋ ਅਸੀਂ ਸਾਰੇ ਨਾਲ ਮਿਲ ਕੇ ਉਹਨਾਂ ਦਾ ਵੈਲਕਮ ਕਰਦੇ ਹਾਂ ਬਸ ਇੰਨਾ ਹੀ ਕਹਿਣਾ ਸੀ ਔਨ ਦੀ ਏਅਰ ਕਰਨ ਦਾ ਬਹੁਤ ਥੈਂਕ ਯੂ ਜਸਵਾਲ ਸਾਹਿਬ
ਥੈਂਕ ਯੂ ਸਰ ਥੈਂਕ ਯੂ ਸਾਡੀ ਬੇਨਤੀ ਹੈ ਕਿ ਥੋੜਾ ਜਿਹਾ ਆਪਾਂ ਕਰੰਟ ਨਿਊਜ਼ ਔਰ ਉਹਦੇ ਤੇ ਐਨਾਲਿਸਿਸ ਦਾ ਸਾਡਾ ਫਾਰਮੈਟ ਹੈ ਸੋ ਬੇਨਤੀ ਹੈ ਕਿ ਆਪਾਂ ਥੋੜਾ ਜਿਹਾ ਉਹਦੇ ਵੱਲ ਹੀ ਫੋਕਸ ਰੱਖੀਏ ਨਿਊਜ਼ ਚਾਹੇ ਕ੍ਰਿਕਟ ਨਾਲ ਹੋਵੇ ਬਾਲੀਵੁੱਡ ਨਾਲ ਹੋਵੇ ਚਾਹੇ ਨਿਊਜ਼ ਆਪਣੇ ਪੋਲੀਟਿਕਸ ਦੀ ਹੈ ਜਾਂ ਸੋਸ਼ਲ ਨਿਊਜ਼ ਹੈਗੀ ਹੈ ਸੋ ਬਾਕੀ ਸਾਰੇ ਕਾਲਰ ਨੂੰ ਰਿਕੁਐਸਟ ਕਰਾਂਗੇ ਥੋੜਾ ਜਿਹਾ ਕਿਉਂਕਿ ਸਮੇਂ ਵੈਸੇ ਹੀ ਬੜਾ ਘੱਟ ਹੁੰਦਾ ਸੋ ਉਹਦੇ ਤੇ ਸਿਰਫ ਫੋਕਸ ਰੱਖੀਏ ਓਨਲੀ ਕਰੰਟ ਨਿਊਜ਼ ਐਂਡ ਐਨਾਲਿਸਿਸ ਪਲੀਜ਼ ਰਿਕੁਐਸਟ ਹੈ ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਰਹੋ ਜੀ ਗੋ ਹੈਡ ਸਤਿ ਸ਼੍ਰੀ ਅਕਾਲ ਜੀ
ਇੰਡੀਆ ਦੀ ਸਾਰਿਆਂ ਨੂੰ ਬੈਸਟ ਪਲੇਅਰ ਮੈਂ ਕਹਿੰਦਾ ਸਚਿਨ ਤੇਂਦੁਲਕਰ ਵੀ ਹੋਵੇ ਕੋਈ ਵੀ ਹੋਵੇ ਅੱਜ ਹਿਮਾ ਦਾਸ ਜਿਹੜੀ ਆ ਇੰਡੀਆ ਦੀ ਟੋਪਰ ਆ ਇਸ ਤੋਂ ਉੱਤੇ ਕੋਈ ਵੀ ਕਿੰਨਾ ਸਪੋਰਟਸਮੈਨ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਕਿਸੇ ਨੇ ਨਹੀਂ ਕੀਤੀਆਂ ਔਰ ਮੈਨੂੰ ਬਹੁਤ ਹੀ ਵਧੀਆ ਲੱਗਦਾ ਭਾਜੀ ਜਦੋਂ ਦੌੜਦੇ ਆ ਕਿੰਨਾ ਪੂਰੇ ਵਰਲਡ ਦੇ ਵਿੱਚ ਔਰ ਜਦੋਂ ਸਾਰਿਆਂ ਨੂੰ ਅੱਗੇ ਜਾਂਦੀ ਔਰ ਇੰਡੀਆ ਦਾ ਝੰਡਾ ਉੱਪਰ ਆਉਂਦਾ ਤੇ ਸਾਰੇ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਔਰ ਇਹ ਲੜਕੀ ਦੀ ਬਹੁਤ ਜ਼ਿਆਦਾ ਹਿੰਮਤ ਆ ਔਰ ਗੁਰਦਵੀਰ ਜੀ ਅਗਰ ਸਾਡੇ ਕੋਚਾਂ ਨੇ ਜਾਂ ਇੰਡੀਆ ਗੌਰਮੈਂਟ ਨੇ ਇਹਨੂੰ ਸਹੂਲਤਾਂ ਵੱਧ ਨਾ ਦਿੱਤੀਆਂ ਇਹਨੂੰ ਓਲੰਪਿਕ ਵਾਸਤੇ ਚੱਜ ਨਾਲ ਹੋਰ ਟ੍ਰੇਨਿੰਗ ਨਹੀਂ ਦਿੱਤੀ ਇਹ ਕੁੜੀ ਜਿਹੜੀ ਓਲੰਪਿਕ ਦੇ ਵਿੱਚ ਘੱਟੋ ਘੱਟ ਵੀ ਉਹ ਗੋਲਡ ਮੈਡਲ ਜਿਹੜੇ ਉਹ ਲੈ ਕੇ ਜਾਊਗੀ ਔਰ ਚਾਹੇ ਸਿਲਵਰ ਤੇ ਬਰੌਂਜ਼ ਮੈਡਲ ਉਹ ਵੱਖਰੇ ਆ ਮਗਰ ਮੈਨੂੰ ਨਹੀਂ ਲੱਗਦਾ ਕਿ ਸਾਡੀ ਗੌਰਮੈਂਟ ਜਿਹੜਾ ਉਹ ਇਹਦੇ ਵੱਲ ਇੰਨਾ ਧਿਆਨ ਦੇਵੇਗੀ ਮੈਨੂੰ ਸਮਝ ਨਹੀਂ ਆਉਂਦੀ ਕ੍ਰਿਕਟ ਚਲੋ ਠੀਕ ਹੈ ਸਾਰਿਆਂ ਦੀ ਪਸੰਦੀਦਾ ਖੇਡ ਆ ਇੰਨਾ ਪੈਸਾ ਉਹਨਾਂ ਨੂੰ ਅਨਾਊਂਸ ਹੁੰਦਾ ਵਾ ਕਿ ਤੁਸੀਂ ਮੈਨੂੰ ਇਹਦੇ ਬਾਰੇ ਦੱਸਿਓ ਵੀ ਇਹਨੂੰ ਕੀ ਸਹੂਲਤਾਂ ਮਿਲ ਰਹੀਆਂ ਕਿਹੜੇ ਗੋਲਡ ਮੈਡਲ ਦੇ ਕਿਸਨੇ ਕੀ ਅਨਾਊਂਸ ਕੀਤਾ ਵਾ ਇਹਨੂੰ ਵੱਧ ਤੋਂ ਸਹੂਲਤਾਂ ਜਾਂ ਕਿਸ ਤਰ੍ਹਾਂ ਓਲੰਪਿਕ ਦੀ ਕੀ ਤਿਆਰੀ ਹੋਏਗੀ ਮੈਨੂੰ ਨਹੀਂ ਲੱਗਦਾ ਕਿਉਂਕਿ ਸਭ ਭੁੱਲ ਭੱਲ ਜਾਂਦੇ ਨੇ ਥੋੜੇ ਚਿਰ ਬਾਅਦ ਪਰ ਜਿਹੜੀ ਹਿਮਾ ਦਾਸ ਹੈ ਇਸ ਸਮੇਂ ਟੋਪ ਇੰਡੀਆ ਦੀ ਟੋਪ ਦੀ ਪਲੇਅਰ ਹੈ ਜਿਹੜੀ ਬਾਕੀ ਇਸ ਤੋਂ ਸਾਰੇ ਥੱਲੇ ਹੈ ਜੀ ਤੁਸੀਂ ਇਹਦੇ ਬਾਰੇ ਦੱਸੋ
ਦੇਖੋ ਜੀ ਜੋ ਹਿਮਾ ਦਾਸ ਉਹਨਾਂ ਨੇ ਅਚੀਵ ਕੀਤਾ ਇਟ ਇਜ਼ ਰਿਮਾਰਕੇਬਲ ਔਰ ਹੋਰ ਵੀ ਜ਼ਿਆਦਾ ਰਿਮਾਰਕੇਬਲ ਇਸ ਲਈ ਹੈ ਵੀ ਉਹ ਜਿਸ ਮੋਡਸਟ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਜਦੋਂ ਹਿਮਾ ਦਾਸ ਨੇ ਪਹਿਲੀ ਵਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਫੋਨ ਕੀਤਾ ਪਰਿਵਾਰ ਇਹਨਾਂ ਦਾ ਉੱਥੇ ਜਿਹੜਾ ਹੈਗਾ ਜੀ ਉੱਥੇ ਖੇਤੀ ਕਰਕੇ ਅਤੇ ਸਮਾਨ ਵੇਚ ਕੇ ਖੇਤੀ ਦਾ ਸਮਾਨ ਵੇਚ ਕੇ ਅਤੇ ਆਪਣਾ ਗੁਜ਼ਾਰਾ ਕਿਸੇ ਤਰ੍ਹਾਂ ਕਰਦਾ ਹੈ ਅਤੇ ਜਦ ਇਹਨਾਂ ਨੇ ਫੋਨ ਕੀਤਾ ਪਹਿਲੀ ਵਾਰ ਤਾਂ ਇਹਨਾਂ ਦੇ ਫਾਦਰ ਨੇ ਕਿਹਾ ਕਿ ਵੀ ਪਤਾ ਨਹੀਂ ਭਾਈ ਤੂੰ ਕੀ ਕਹਿ ਰਹੀ ਹੈਗੀ ਹੈ ਮੇਰੀ ਤਾਂ ਸਮਝ ਨਹੀਂ ਆ ਰਿਹਾ ਤੂੰ ਇੰਟਰਨੈਸ਼ਨਲ ਲੈਵਲ 'ਤੇ ਕੀ ਕੀਤਾ ਹੈ ਅਤੇ ਮੈਂ ਜਾ ਰਿਹਾ ਸਵੇਰੇ ਉਹ ਕਹਿੰਦੇ ਜੀ ਜਿਹੜੀਆਂ ਕੱਕੜੀਆਂ ਵੇਚਣ ਮੈਂ ਤੋਰੀਆਂ ਵੇਚਣ ਉਹ ਸਾਰਾ ਜਾਣਾ ਹੈ ਅਤੇ ਉਸ ਕਾਰਨ ਉਹ ਕਹਿੰਦੇ ਜੀ ਸਾਡੇ ਤਾਂ ਨੀਂਦ ਆਈ ਹੋਈ ਇੱਥੇ ਤਾਂ ਰਾਤ ਦਾ ਸਮੇਂ ਹੈ ਇੰਡੀਆ ਦੇ ਵਿੱਚ ਅਤੇ ਮੈਂ ਇੰਡੀਆ ਦੇ ਵਿੱਚ ਹੁਣ ਸੌ ਰਿਹਾ ਹੈਗਾ ਸਵੇਰੇ ਮੈਂ ਦੇਖ ਤੇਰੀ ਗੱਲ ਸੁਣ ਲਵਾਂਗਾ ਵੀ ਤੂੰ ਤੁਸੀਂ ਕੀ ਕੀਤਾ ਉਹ ਵਿਚਾਰੀ ਮਤਲਬ ਕਿ ਕਿਉਂਕਿ ਇੰਨੀ ਮੋਡਰਨ ਫੈਮਿਲੀ ਤੋਂ ਜਿਹਨਾਂ ਨੂੰ ਪਤਾ ਹੀ ਨਹੀਂ ਸਮਝ ਹੀ ਨਹੀਂ ਆਈ ਵੀ ਸਾਡੀ ਬੱਚੀ ਨੇ ਅਚੀਵ ਕੀ ਕਰ ਲਿਆ ਜਦੋਂ ਪਹਿਲੀ ਵਾਰ ਇਹਨਾਂ ਨੇ ਮੈਡਲ ਜਿੱਤਿਆ ਸਵੇਰੇ ਜਦੋਂ ਉਹ ਆਪਣਾ ਸਬਜ਼ੀਆਂ ਇਕੱਠੀਆਂ ਕਰਕੇ ਮੰਡੀ ਦੇ ਵਿੱਚ ਵੇਚਣ ਜਾ ਰਹੇ ਸੀ ਤਾਂ ਘਰ ਦੇ ਵਿੱਚ ਮੀਡੀਆ ਦਾ ਤਾਂਤਾ ਲੱਗ ਗਿਆ ਕੈਮਰਾਮੈਨ ਵਗੈਰਾ ਸਾਰੇ ਫਿਰ ਉਹਨਾਂ ਨੂੰ ਸਮਝ ਆਇਆ ਔਰ ਹਿਮਾ ਦਾਸ ਜੀ ਦੇ ਬਾਰੇ ਮੈਂ ਇਹ ਵੀ ਗੱਲ ਕਹਿ ਸਕਦਾ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਚਿਨ ਤੇਂਦੁਲਕਰ ਨਾਲ ਗੁਰਦੇਵ ਸਿੰਘ ਜੀ ਕੰਪੇਅਰ ਕੀਤਾ ਹੈ ਕਿ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਹੈਗੇ ਹੋ ਚਾਹੇ ਤੁਸੀਂ ਪੋਲੀਟੀਕਲ ਫੀਲਡ 'ਚੋਂ ਸੋਸ਼ਲ ਫੀਲਡ 'ਚੋਂ ਮੀਡੀਆ ਦੇ ਵਿੱਚ ਹੈਗੇ ਹੋ ਜਾਂ ਤੁਸੀਂ ਸਪੋਰਟਸ ਦੇ ਵਿੱਚੋਂ ਆਪਣੀ ਸੋਸ਼ਲ ਰਿਸਪੋਂਸੀਬਿਲਟੀ ਰਿਲਾਈਜ਼ ਕਰਨਾ ਬੜਾ ਜ਼ਰੂਰੀ ਹੈ ਸਚਿਨ ਤੇਂਦੁਲਕਰ ਦੀ ਬਾਕੀ ਚੀਜ਼ਾਂ ਬੜੀਆਂ ਚੰਗੀਆਂ ਨੇ ਇੱਕ ਚੰਗੇ ਇਨਸਾਨ ਨੇ ਲੇਕਿਨ ਮੈਂ ਉਹਨਾਂ ਦੀ ਸਭ ਤੋਂ ਜ਼ਿਆਦਾ ਇਸ ਗੱਲ ਤੋਂ ਪ੍ਰਭਾਵਿਤ ਹੋਇਆ ਸੀਗਾ ਕ੍ਰਿਕਟ 'ਤੇ ਹੈ ਹੀ ਉਹਨਾਂ ਦੀ ਜ਼ਬਰਦਸਤ ਕਿ ਸਚਿਨ ਤੇਂਦੁਲਕਰ ਨੇ ਜਦੋਂ ਇਹ ਗੱਲ ਕਹੀ ਸੀਗੀ ਬਾਲ ਠਾਕਰੇ ਤੋਂ ਸਾਰੇ ਡਰਦੇ ਸੀਗੇ ਮਹਾਰਾਸ਼ਟਰ ਦੇ ਵਿੱਚ ਨਾ ਕਿਸੇ ਦੀ ਹਿੰਮਤ ਨਹੀਂ ਸਲਮਾਨ ਖਾਨ ਹੋ ਗਏ ਆਪਣੇ ਸ਼ਾਹਰੁਖ ਖਾਨ ਅਮਿਤਾਭ ਬੱਚਨ ਅਕਸ਼ੇ ਕੁਮਾਰ ਕਿਸੇ ਦੀ ਹਿੰਮਤ ਨਹੀਂ ਹੈ ਬਾਲ ਠਾਕਰੇ ਦੇ ਮੂਹਰੇ ਜਵਾਬ ਦੇਣ ਦੀ ਅਤੇ ਸਚਿਨ ਤੇਂਦੁਲਕਰ ਨੂੰ ਜਦ ਉਹਨਾਂ ਨੇ ਪੁੱਛਿਆ ਸੀਗਾ ਕਿ ਤੁਸੀਂ ਮਰਾਠੀ ਪਹਿਲਾਂ ਕਿਉਂਕਿ ਉਹ ਨਾਰਾ ਲਾਉਂਦੇ ਸੀ ਮਰਾਠੀ ਮਾਨੁਸ਼ ਮਰਾਠੀ ਮਾਨੁਸ਼ ਦਾ ਅਤੇ ਜਦੋਂ ਔਰ ਸ਼ਿਵ ਸੈਨਾ ਦਾ ਤੁਹਾਨੂੰ ਪਤਾ ਮਹਾਰਾਸ਼ਟਰ ਦੇ ਵਿੱਚ ਬੰਬੇ 'ਚ ਖਾਸ ਕਰ ਬਹੁਤ ਦਬਦਬਾ ਆ ਔਰ ਤੇਂਦੁਲਕਰ ਸਚਿਨ ਤੇਂਦੁਲਕਰ ਬੰਬੇ 'ਚ ਰਹਿੰਦੇ ਸੀਗੇ ਅਤੇ ਉਹਨਾਂ ਨੇ ਜਦੋਂ ਪੁੱਛਿਆ ਬਾਲ ਠਾਕਰੇ ਨੇ ਕਿ ਤੁਸੀਂ ਵੀ ਪਹਿਲਾਂ ਮਰਾਠੀ ਹੈਗੇ ਹੋ ਕਿ ਤੁਸੀਂ ਇੰਡੀਅਨ ਹੋ ਤੇ ਉਹਨਾਂ ਨੇ ਠੋਕਵਾਂ ਜਵਾਬ ਦਿੱਤਾ ਸੀਗਾ ਸਚਿਨ ਤੇਂਦੁਲਕਰ ਨੇ, ਉਹ ਕਹਿੰਦਾ ਜੀ ਮੈਂ ਇੰਡੀਅਨ ਪਹਿਲਾਂ, ਮਰਾਠੀ ਬਾਅਦ ਦੇ ਵਿੱਚ ਹੈਗਾ, ਮੈਂ ਪਹਿਲਾਂ ਦੇਸ਼ ਮੇਰੇ ਲਈ ਪਹਿਲਾਂ, ਮਰਾਠੀ ਹੋਣਾ ਜਾਂ ਬਾਅਦ 'ਚ ਹੋਣਾ, ਇਹ ਸਾਰੀਆਂ ਬਾਅਦ ਦੀਆਂ ਗੱਲਾਂ। ਤੇ ਬਾਲ ਠਾਕਰੇ ਵਿਚਾਰੇ ਬੜਾ ਕੁਛ ਸੋਚ ਰਹੇ ਸੀ ਕਰਨ ਦਾ, ਪਰ ਉਹਨਾਂ ਨੂੰ ਪਤਾ ਸੀ ਵੀ ਤੇਂਦੁਲਕਰ ਦੇ ਖਿਲਾਫ਼ ਕੋਈ ਗੱਲ ਨਹੀਂ ਸੁਣਨੀ। ਹਿਮਾ ਦਾਸ ਇਕੱਲੀ ਇੱਕ ਵਧੀਆ ਐਥਲੀਟ ਨਹੀਂ ਆ, ਇੰਨੀ ਛੋਟੀ ਉਮਰ ਦੇ ਵਿੱਚ ਅਸਾਮ ਦੇ ਵਿੱਚ ਚਾਹੇ ਫਲੱਡਸ ਆਏ ਹੋਣ, ਅਸਾਮ ਦੇ ਵਿੱਚ ਚਾਹੇ ਡਰੱਗਸ ਦਾ ਇਸ਼ੂ ਹੋਵੇ, ਅਸਾਮ ਦੇ ਵਿੱਚ ਚਾਹੇ ਔਰਤਾਂ ਦੇ ਨਾਲ ਜਿਹੜਾ ਕ੍ਰਾਈਮ ਹੁੰਦਾ ਉਹਦਾ ਇਸ਼ੂ ਹੋਵੇ, ਇੰਨੀ ਛੋਟੀ ਉਮਰ ਦੇ ਵਿੱਚ ਇਹ ਲੜਕੀ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਖੁੱਲ੍ਹ ਕੇ ਬੋਲਦੀ ਹੈ, ਆਪਣੇ ਸੋਸ਼ਲ ਮੀਡੀਆ ਦਾ ਵੀ ਇਸਤੇਮਾਲ ਕਰਦੀ ਹੈ, ਔਰ ਜਿੱਥੇ ਜਿੱਥੇ ਉਹਨਾਂ ਨੂੰ ਮੌਕਾ ਮਿਲਦਾ ਹੈ ਇਹਦੇ ਲਈ ਉਹ ਕੰਮ ਕਰਨ ਲਈ ਵੀ ਤਿਆਰ ਹੈ। ਸੋ ਇੱਕ ਚੰਗੀ ਖਿਲਾੜੀ ਦੇ ਨਾਲ ਨਾਲ ਹਿਮਾ ਦਾਸ ਦੀ ਸੋਚ ਵੀ ਬਹੁਤ ਜਿਹੜੀ ਹੈ ਉਹ ਸ਼ਾਨਦਾਰ ਹੈ, ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਰੇਸਿਸ ਦੌੜੀਆਂ ਨੇ, ਇਟ ਇਜ਼ ਡੈਫੀਨੇਟਲੀ ਅਮੇਜ਼ਿੰਗ। ਮੇਰਾ ਜ਼ਾਤੀ ਤੌਰ ਦੇ ਉੱਤੇ ਵੀ ਇਸ ਲਈ ਵੀ ਇੰਟਰਸਟ ਸੀਗਾ, ਮੈਂ ਇਹਨਾਂ ਦੀਆਂ ਦੋ ਤਿੰਨ ਰੇਸਿਸ ਲਾਈਵ ਵੀ ਦੇਖੀਆਂ ਹੈਗੀਆਂ, ਵੀਡੀਓਜ਼ ਵਾਇਜ਼ ਦੇਖੀਆਂ, ਔਰ ਅਸੀਂ ਚੈਨਲ ਵਾਇਜ਼ ਦੇ ਉੱਤੇ ਪ੍ਰੋਗਰਾਮ ਵੀ ਪੇਸ਼ ਕਰ ਰਹੇ ਹਾਂ, ਕਿਉਂਕਿ ਮੈਂ ਖੁਦ 100 meters, 200 meters, 400 meters ਸਾਰੀਆਂ ਰੇਸਿਸ ਦੌੜਦਾ ਰਿਹਾ। ਹਿਮਾ ਦਾਸ ਜਿਹੜੀ ਇਹ ਰੇਸ ਜਿੱਤੀ ਹੈ ਇਹ 52.09, ਇਹ ਇਹਨਾਂ ਦੀ ਬੈਸਟ ਟਾਈਮਿੰਗ ਨਹੀਂ ਹੈ 52 seconds, ਇਹ 50 seconds ਦੇ ਵਿੱਚ ਇਹਨਾਂ ਦੀ ਬੈਸਟ ਟਾਈਮਿੰਗ, ਇਹਨਾਂ ਦੀ 50 seconds ਹੈ, ਲੇਕਿਨ 52 seconds ਦੇ ਵਿੱਚ ਵੀ ਜੋ ਗੋਲਡ ਮੈਡਲ ਜਿੱਤਿਆ, ਤੁਸੀਂ ਦੇਖ ਲਿਆ ਕਿ ਕਮੈਂਟੇਟਰ ਪਹਿਲਾਂ ਹੀ ਕਹਿ ਰਹੇ ਸੀਗੇ ਕਿ ਇਤਿਹਾਸ ਬਣਨ ਜਾ ਰਿਹਾ, ਹਿਸਟਰੀ ਬਣਨ ਜਾ ਰਹੀ ਹੈ, ਇੰਡੀਆ ਨੇ ਇੱਥੇ ਕਦੇ ਵੀ ਕੋਈ ਮੈਡਲ ਹੀ ਨਹੀਂ ਜਿੱਤਿਆ, ਜਿੱਥੇ ਕਦੇ ਕੋਈ ਮੈਡਲ ਨਾ ਜਿੱਤਿਆ ਹੋਵੇ। ਔਰ ਉਹਦੇ ਵਿੱਚ ਰੇਸ 'ਚ ਇੱਕ ਕੈਨੇਡਾ ਦੀ ਵੀ ਲੜਕੀ ਸੀਗੀ, ਤੁਸੀਂ ਦੇਖਿਆ ਹੋਣਾ ਲੇਨ ਨੰਬਰ 8 'ਚ ਕੈਨੇਡਾ ਦੀ ਲੜਕੀ ਸੀਗੀ। ਸੋ ਬੜੇ ਬੜੇ ਦੇਸ਼ਾਂ ਤੋਂ ਬਹੁਤ ਬਹੁਤ ਲੜਕੀਆਂ ਜਿਨ੍ਹਾਂ ਕੋਲ ਰਿਸੋਰਸਿਸ ਨੇ, ਚਾਹੇ ਅਮੈਰੀਕਾ, ਕੈਨੇਡਾ, ਜਰਮਨੀ ਹੈ, ਲੇਕਿਨ ਇਹ ਲੜਕੀ ਜਿਹਦੇ ਕੋਲ ਰਿਸੋਰਸਿਸ ਬਹੁਤ ਥੋੜੇ ਸੀਗੇ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਰੇਸ ਦੌੜੀ ਹੈ, ਜਿੰਨੀ ਵੀ ਤਾਰੀਫ ਕੀਤੀ ਜਾਏ ਉਨੀ ਘੱਟ ਹੈ। ਸੋ ਸਾਡੇ ਵਾਈ ਮੀਡੀਆ ਗਰੁੱਪ ਵੱਲੋਂ ਸਲੂਟ ਹੈ ਜੀ ਇਸ ਲੜਕੀ ਹਿਮਾ ਦਾਸ ਨੂੰ, ਬਹੁਤ ਸ਼ੁਕਰੀਆ, ਥੈਂਕ ਯੂ ਸਰ। ਅਗਲੀ ਕਾਲ ਵੱਲ ਵਧਦੇ ਹਾਂ ਜੀ, ਮੇਰੇ ਖਿਆਲ ਨਾਲ ਤੁਸੀਂ, ਤੁਹਾਡਾ ਨੰਬਰ ਸਾਡੇ ਕੋਲ ਸੇਵ ਨਹੀਂ ਹੈ, ਤੁਸੀਂ ਸ਼ਾਇਦ ਪਹਿਲੀ ਵਾਰੀ ਕਾਲ ਕਰ ਰਹੇ ਹੋ, ਨਾਮ ਸਰ ਆਪਣਾ ਜ਼ਰੂਰ ਦੱਸੋ। ਕੌਣ ਸਾਹਿਬ ਬੋਲ ਰਹੇ ਜੀ?
ਰਘਵੀਰ ਸਿੰਘ ਬੋਲ ਰਹੇ ਵਿੱਚ।
ਰਘਵੀਰ ਸਿੰਘ ਜੀ, ਹਾਂਜੀ ਹਾਂਜੀ, ਹੁਕਮ ਜੀ।
ਮੈਂ ਉਹ ਨਵਜੋਤ ਸਿੱਧੂ ਬਾਰੇ ਗੱਲ ਕਰਨੀ ਸੀਗੀ। ਨਵਜੋਤ ਸਿੱਧੂ ਜਿੱਦਾਂ ਹੈ ਹੀ ਬੰਦਾ ਇਮਾਨਦਾਰ, ਜਿੱਦਾਂ ਉਹਨੂੰ ਨਾ ਜਿੱਦਾਂ ਬਿਜਲੀ ਮਹਿਕਮਾ ਦਿੱਤਾ ਗਿਆ ਸੀਗਾ, ਉਹਨੂੰ ਥੋੜਾ ਜਿਹਾ ਨਾ ਕੰਮ ਕਰਕੇ ਦਿਖਾਉਣਾ ਚਾਹੀਦਾ ਸੀ, ਥੋੜਾ ਜਿਹਾ ਓਨੈਸਟੀ ਨਾਲ ਕੰਮ ਕਰਦਾ ਨਾ, ਥੋੜਾ ਜਿਹਾ ਹੋਰ ਵੀ ਉਹਦੇ ਸੇਵ ਬਣ ਜਾਂਦੀ। ਉਹ ਜਿੱਦਾਂ ਹੁਣ ਪਹਿਲਾਂ ਜਿਹੜਾ ਉਹ ਰੈਵਨਿਊ ਜਾਂ ਕਿਹੜਾ ਮਿਨਿਸਟਰ ਟੂਰਿਜ਼ਮ ਦਾ ਰਿਹਾ ਹੈ, ਜਿੱਦਾਂ ਉਹ ਹੋਰ ਹੀ ਉਲਝਣ ਦੇ ਵਿੱਚ ਹੀ ਰਿਹਾ, ਜਿੱਦਾਂ ਉਹਨੇ ਕੰਮ ਕਰਕੇ ਹੁਣ ਜਿੱਦਾਂ ਮੌਕਾ ਨਹੀਂ ਮਿਲਿਆ ਗਿਆ ਜਾਂ ਇਲੈਕਸ਼ਨ ਆ ਗਿਆ, ਇੱਧਰ ਉੱਧਰ ਦੇ ਕੰਮ ਜੇ ਕਰਦਾ ਰਿਹਾ, ਪਰ ਉਹ ਜਿਹੜੀ ਸੀਟ ਉਹਨੂੰ ਆਪਣੇ ਜੋ ਮਹਿਕਮਾ ਦਿੱਤਾ ਸੀ ਉਹਦੇ ਅਗੇਂਸਟ ਜਿੱਦਾਂ ਉਹਨੇ ਕੰਮ ਕੋਈ ਅੱਛਾ ਨਹੀਂ ਕੀਤਾ, ਜਿੱਦਾਂ ਨਾ ਮਤਲਬ ਹੋਰ ਹੀ ਕੰਮਾਂ 'ਚ ਉਲਝਿਆ ਰਿਹਾ। ਹੁਣ ਜਿੱਦਾਂ ਚਲੋ ਵਿਹਲਾ ਹੋ ਗਿਆ ਸੀ, ਫਾਰਗ ਹੋ ਗਿਆ ਸੀ, ਇਲੈਕਸ਼ਨ ਵਗੈਰਾ ਹੋ ਗਏ ਸੀਗੇ, ਹੁਣ ਉਹ ਬਿਜਲੀ ਦਾ ਮੰਤਰਾਲਾ ਸੰਭਾਲ ਕੇ ਜਿੱਦਾਂ ਓਨੈਸਟੀ ਨਾਲ ਕੰਮ ਕਰਦਾ, ਥੋੜਾ ਜਿਹਾ ਨਾ ਲੋਕਾਂ ਨੂੰ ਕੁਛ ਦਿਖਾਉਂਦਾ ਕਰਕੇ, ਜਿੱਦਾਂ ਹੋਰ ਵੀ ਸੇਵ ਬਣਨੀ ਚਾਹੀਦੀ। ਬੰਦਾ ਇਮਾਨਦਾਰ ਤਾਂ ਹੈਗਾ ਹੀ ਹੈਗਾ, ਪਰ ਜੇ ਥੋੜਾ ਜਿਹਾ ਹੋਰ ਥੋੜਾ ਟਾਈਮ ਦਿੰਦਾ ਨਾ, ਜਦ ਥੋੜੀ ਕਾਹਲੀ ਕਰ ਗਿਆ ਉਹ, ਕਿਉਂਕਿ ਉਹ ਕਹਿੰਦਾ ਸੀ ਲਵ ਇੱਕੋ ਵਾਰੀ ਜਿੱਦਾਂ ਹੋ ਜਾਏ ਨਾ, ਥੋੜਾ ਜਿਹਾ ਨਾ ਬੰਦੇ ਨੂੰ ਓਨੈਸਟੀ ਥੋੜੀ ਲੈਣੀ ਚਾਹੀਦੀ ਸੀਗੀ, ਜੇ ਉਹ ਲੈਂਦਾ ਥੋੜਾ ਜਿਹਾ ਹੋਰ ਵੀ ਕੰਮ ਅੱਛਾ ਕਰਦਾ, ਤੇ ਆਟੋਮੈਟਿਕ ਜਿਹੜਾ, ਕਿਉਂਕਿ ਹੁਣ ਕਾਂਗਰਸ ਕੋਲ ਮੈਂ ਦੇਖ ਰਿਹਾ ਮੈਂ ਕੋਈ ਲੀਡਰ ਇੰਨਾ ਕੋਈ ਵਾਜਬ ਹੈ ਨਹੀਂ ਕੋਈ, ਜੇ ਦੇਖਿਆ ਜਾਵੇ ਆਪਾਂ ਹੋਰ ਜਿਹੜੇ ਲੀਡਰ ਹੈਗੇ ਉਹਨਾਂ ਨੇ ਕੋਈ ਨਾ ਕੋਈ ਉਹਨਾਂ 'ਚ ਨੁਕਸ ਨਕਸ ਜੇ ਹੈਗੇ ਥੋੜੇ ਬਹੁਤ ਜਿੱਦਾਂ, ਪਰ ਇਹ ਜਿੱਦਾਂ ਕੈਪਟਨ ਤੋਂ ਬਾਅਦ ਇਹਦੀ ਜਿੱਦਾਂ ਥੋੜੀ ਜਿਹੀ ਚੱਲਦਾ ਨਾ ਇਮਾਨਦਾਰੀ ਨਾਲ ਚੱਲਦਾ, ਥੋੜਾ ਜਿਹਾ ਹੋਰ ਕੰਮ ਕਰਕੇ ਦਿਖਾਉਂਦਾ ਲੋਕਾਂ ਨੂੰ ਜਿੱਦਾਂ, ਤੇ ਲੋਕਾਂ ਨੇ ਆਪੇ ਆਪ ਹੀ ਜਾਣਾ ਸੀਗਾ ਲੈ ਵੀ ਯਾਰ ਸਾਨੂੰ ਤਾਂ ਇਹੀ ਬੰਦਾ ਚਾਹੀਦਾ ਹੈ, ਪਰ ਉਹ ਥੋੜਾ ਜਿਹਾ ਨਾ ਹੋਰ ਹੀ ਉਲਝਾ ਜਿਹੇ 'ਚ ਪੈ ਗਿਆ। ਨਿੱਕੇ ਮੋਟੇ ਜਿਹੜੇ ਵੀ ਹੁਣ ਵੀ ਉਲਝਾ ਜਿਹੜੇ ਪੈਦਾ ਕੀਤੇ ਹੋਣੇ ਜਾਂ ਲੋਕਾਂ ਨੇ ਕੀਤੇ ਆ, ਉਹ ਫਾਲਤੂ ਦੇ ਉਲਝਾ ਜੀ ਆ ਮੇਰੇ ਹਿਸਾਬ ਨਾਲ, ਕੋਈ ਇੰਨਾ ਨਹੀਂ ਹੈਗਾ ਗਾ। ਤੇ ਮੈਂ ਤਾਂ ਇਹ ਰਿਕੁਐਸਟ ਕਰਦਾ ਸੀ ਉਹਨੂੰ ਲੈ ਵੀ ਉਹ ਥੋੜਾ ਜਿਹਾ ਓਨੈਸਟੀ ਨਾਲ ਕੰਮ ਕਰਕੇ ਦਿਖਾਉਂਦਾ, ਆਪਦੀ ਲਾਈਨ ਵੱਡੀ ਕਰਦਾ, ਕਿਸੇ ਦੀ ਲਾਈਨ ਛੋਟੀ ਕਰਨ ਦੀ ਬਜਾਏ ਨਾ ਲੋਕਾਂ ਨੂੰ ਜਿੱਦਾਂ ਕੰਮ ਕਰਕੇ ਦਿਖਾਉਂਦਾ ਤਾਂ ਬੈਸਟ ਹੋਣਾ ਸੀ ਮੇਰੇ ਹਿਸਾਬ ਨਾਲ। ਬਾਕੀ ਤੁਹਾਨੂੰ ਵੀ ਸਲੂਟ ਕਰਦਾ ਹੈਗਾ, ਤੁਸੀਂ ਪੁੰਨੂ ਸਾਹਿਬ ਦੀ ਦੇਖੋ ਦਿਲ ਖੋਲ ਕੇ ਉਹਦੀ ਗੱਲਾਂ ਪੁੱਛੀਆਂ ਦੱਸੀਆਂ, ਇਹ ਤੁਹਾਡਾ ਮੇਰਾ ਸਲੂਟ ਆ ਤੁਹਾਨੂੰ ਲੈ ਵੀ ਤੁਸੀਂ ਇੱਕ ਦੇਸੀ ਮੀਡੀਆ ਵਿੱਚ ਤੁਸੀਂ ਵਾਹਿਦ ਹੀ ਇੱਕ ਅਜਿਹਾ ਹੈਗੇ ਹੋ ਜਿਨ੍ਹਾਂ ਨੇ ਉਹਨਾਂ ਦੀ ਪੂਰੀ ਜਿੱਦਾਂ ਕਾਊਂਟਰ 'ਤੇ ਬਾਹ ਕੇ ਉਹਨਾਂ ਨੂੰ ਪ੍ਰੋਪਰ ਉਹਨਾਂ ਨਾਲ ਕੀ ਹੋਇਆ ਕਿੱਦਾਂ ਉਹਨਾਂ ਦੀ ਸਾਰੀ ਗੱਲਬਾਤ ਸੁਣੀ, ਔਰ ਮਜ਼ਾ ਆ ਗਿਆ ਗੱਲਬਾਤ ਕਰਨ ਦਾ। ਥੈਂਕ ਯੂ ਸੋ ਮਚ, ਤੁਸੀਂ ਇੱਦਾਂ ਹੀ ਆਪਣੇ ਦੀ ਦੇਸੀ ਮੀਡੀਆ ਦੀ ਸੇਵਾ ਕਰਦੇ ਹੋ। ਥੈਂਕ ਯੂ ਸੋ ਮਚ ਵੀਰ ਜੀ, ਥੈਂਕ ਯੂ ਸੋ ਮਚ।
ਰਘਵੀਰ ਜੀ, ਪਹਿਲਾਂ ਤਾਂ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਨੰਬਰ ਅਸੀਂ ਹੁਣ ਸੇਵ ਕਰ ਲਾਂਗੇ, ਤੁਹਾਡਾ ਨੰਬਰ ਹੈ ਨਹੀਂ ਸੀ ਸਾਡੇ ਕੋਲ, ਤੁਸੀਂ ਮੇਰੇ ਖਿਆਲ ਨਾਲ ਪਹਿਲੀ ਵਾਰੀ ਸ਼ਾਇਦ ਅੱਜ ਕਾਲ ਕੀਤੀ ਹੈਗੀ ਪ੍ਰੋਗਰਾਮ ਦੇ ਵਿੱਚ। ਅਤੇ ਦੂਸਰੀ ਜਿਹੜੀ ਤੁਸੀਂ ਨਵਜੋਤ ਸਿੱਧੂ ਦੀ ਗੱਲ ਕੀਤੀ ਹੈ, ਸਰ ਲੀਡਰਸ਼ਿਪ ਵਾਸਤੇ ਤਿੰਨ ਕੁਆਲਿਟੀਜ਼ ਬਹੁਤ ਸਾਲਾਂ ਤੋਂ ਅਗੇਨ ਮੇਰਾ ਅਨੈਲਿਸਿਸ ਗਲਤ ਹੋ ਸਕਦਾ ਹੈ, ਲੇਕਿਨ ਮੇਰਾ ਆਪਣੀ ਜ਼ਾਤੀ ਰਾਏ ਹੈ ਕਿ ਤਿੰਨ ਕੁਆਲਿਟੀਜ਼ ਬਹੁਤ ਜ਼ਰੂਰੀ ਹੈ। ਪਹਿਲੀ ਚੀਜ਼ ਹੈ ਕਿ ਬੰਦਾ ਜਿਹੜਾ ਹੈ ਜੀ ਉਹ ਇਮਾਨਦਾਰ ਹੋਵੇ, ਬਿਲਕੁਲ ਬੇਸਿਕ ਚੀਜ਼ ਹੈ। ਦੂਸਰਾ ਹੋਵੇ ਬੰਦਾ ਦਲੇਰ ਹੋਵੇ, ਕਿਉਂਕਿ ਸੋ ਸਾਡੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਵਿੱਚ ਜਾਂ ਸਾਡੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ ਖਾਸ ਕਰ, ਉਹਨਾਂ ਦੇ ਵਿੱਚ ਦੋ ਕੁਆਲਿਟੀਜ਼ ਤੇ ਬਹੁਤ ਬੰਦੇ ਅੱਜ ਤੁਹਾਨੂੰ ਮਿਲ ਜਾਣਗੀਆਂ ਕਿ ਬੰਦਾ ਇਮਾਨਦਾਰ ਹੈ। ਕਾਫੀ ਬੰਦੇ ਹੁਣ ਸਾਨੂੰ ਮਿਲ ਜਾਣਗੇ, ਭਗਵੰਤ ਮਾਨ ਸਾਹਿਬ, ਨਵਜੋਤ ਸਿੰਘ ਸਿੱਧੂ ਸਾਹਿਬ ਦਾ ਤੁਸੀਂ ਨਾਮ ਲਿਆ, ਸੁਖਪਾਲ ਖਹਿਰਾ, ਬਾਇਨ ਲਾਰਜ, ਇਹ ਸਾਰੇ ਬੰਦੇ ਇਮਾਨਦਾਰ ਨੇ। ਅੱਛਾ, ਇਹ ਸਾਰੇ ਬੰਦੇ ਦਲੇਰ ਵੀ ਨੇ, ਕਿਸੇ ਨਾਲ ਵੀ ਭਿੜ ਸਕਦੇ ਨੇ ਬੰਦੇ, ਬੰਦੇ ਦਲੇਰ ਵੀ ਹੈਗੇ ਸਾਰੇ ਸਾਰੇ। ਲੇਕਿਨ ਜਿਹੜੀ ਤੀਸਰੀ ਕੁਆਲਿਟੀ ਹੈ ਕਿ ਕਿਆ ਇਹਨਾਂ ਦੇ ਅੰਦਰ ਵਿਜ਼ਨ ਹੈ, ਕਹਿੰਦੇ ਰੀਅਲੀ ਟੇਕ ਪੰਜਾਬ ਟੂ ਦਾ ਡਾਇਰੈਕਸ਼ਨ, ਜਿੱਥੇ ਅੱਜ ਪੰਜਾਬ ਬਿਲਕੁਲ ਬੁਰੀ ਤਰ੍ਹਾਂ ਘਿਰਿਆ ਹੋਇਆ ਹਰ ਚੀਜ਼ ਦੇ ਨਾਲ, ਚਾਹੇ ਉਹ ਡਰੱਗਸ ਦਾ ਮਾਮਲਾ ਹੈ, ਚਾਹੇ ਨੌਕਰੀਆਂ ਦਾ ਮਾਮਲਾ ਹੈ, ਚਾਹੇ ਕਿਸਾਨਾਂ ਦੀ ਖੁਦਕੁਸ਼ੀਆਂ ਦਾ ਮਾਮਲਾ ਹੈ, ਡਿਵੈਲਪਮੈਂਟ ਨਹੀਂ ਹੋ ਰਹੀ, ਕਰਪਸ਼ਨ, ਪੁਲਿਸ ਰਿਫੋਰਮਸ, ਯੂ ਨੇਮ ਇਟ, ਲਿਸਟ ਬੜੀ ਲੰਬੀ ਹੈਗੀ ਹੈ। ਸੋ ਜਿਹਦੇ ਕੋਲ ਵਿਜ਼ਨ ਹੋਏਗਾ ਉਹੀ ਪੰਜਾਬ ਨੂੰ ਸਹੀ ਦਿਸ਼ਾ ਵੱਲ ਲਿਜਾ ਸਕੇਗਾ। ਲੇਕਿਨ ਵਿਜ਼ਨ ਪੰਜਾਬ ਨੂੰ ਲਿਜਾਣ ਤੋਂ ਪਹਿਲਾਂ ਉਹਦੇ ਆਪਣੇ ਪੋਲੀਟੀਕਲ ਫਿਊਚਰ ਦਾ ਜਿਹਦੇ ਕੋਲ ਵਿਜ਼ਨ ਹੋਏਗਾ। ਸੋ ਉਹ ਤੁਸੀਂ ਜਿੱਦਾਂ ਕਹਿ ਦਿੱਤਾ ਕਿ ਸਿੱਧੂ ਸਾਹਿਬ ਥੋੜ੍ਹੀ ਜਿਹੀ, ਰਘਵੀਰ ਜੀ ਮੈਂ ਤੁਹਾਡੇ ਨਾਲ ਗੱਲ ਐਗਰੀ ਕਰਦਾ ਕਿ ਥੋੜ੍ਹੀ ਜਿਹੀ ਉਹ ਜਲਦੀ ਕਰ ਗਏ ਨੇ ਸਿੱਧੂ ਸਾਹਿਬ, ਥੋੜ੍ਹਾ ਜਿਹਾ ਉਹਨਾਂ ਨੂੰ ਜੇ ਹੌਲੀ ਹੌਲੀ ਚੱਲਦੇ। ਲੇਕਿਨ ਇੱਕ ਉਹਨਾਂ ਨੂੰ ਟ੍ਰਬਲ ਵੀ ਬੜੀ ਆ ਰਹੀ ਸੀ। ਦੇਖੋ, ਇੱਕ ਤਾਂ ਵੱਡਾ ਇਸ਼ੂ ਉਸ ਵੇਲੇ ਖੜਾ ਹੋ ਗਿਆ ਜਦੋਂ ਉਹਨਾਂ ਨੇ ਜਾ ਕੇ ਪਾਕਿਸਤਾਨ ਦੇ ਜਨਰਲ ਨੂੰ ਹੱਕ ਕਰ ਦਿੱਤਾ। ਸੋ ਉਹਨਾਂ ਨੂੰ ਜੱਫੀ ਪਾਉਣ ਦਾ ਬੜਾ ਵੱਡਾ ਇੱਥੇ ਇਸ਼ੂ, ਖੁਦ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਬਣਾ ਲਿਆ ਉਹਦਾ ਇਸ਼ੂ। ਫਿਰ ਜਿਹੜੇ ਉਹਨਾਂ ਦੇ ਮਹਿਕਮੇ ਸੀਗੇ, ਯੈਸ, ਉਹਦੇ ਵਿੱਚ ਵੀ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਸੀ। ਰੀਸੈਂਟਲੀ ਤੁਸੀਂ ਦੇਖਿਆ ਹੀ ਹੈ ਕਿ ਚਾਹੇ ਲੁਧਿਆਣਾ ਸਿਟੀ ਸੈਂਟਰ ਦਾ ਮਾਮਲਾ ਹੋਏ, ਹੋਰ ਕਈ ਫਾਈਲਾਂ ਜਿਹੜੀਆਂ ਅਚਾਨਕ ਉਹਨਾਂ ਦੇ ਡਿਪਾਰਟਮੈਂਟ 'ਚੋਂ ਮਿਸਿੰਗ ਹੋ ਗਈਆਂ। ਸੋ ਉਹਨਾਂ ਨੂੰ ਉੱਥੇ ਕੰਮ ਨਹੀਂ ਕੀਤਾ ਜਾ ਰਿਹਾ। ਫਿਰ ਪੰਜਾਬ ਦੇ ਚੀਫ ਮਿਨਿਸਟਰ ਨੇ ਖੁਦ ਸਿੱਧੂ ਸਾਹਿਬ ਦੇ ਦੋਸ਼ ਲਾ ਦਿੱਤਾ ਕਿ ਉਹਨਾਂ ਨੇ ਲੋਕਲ ਗਵਰਨਮੈਂਟ ਡਿਪਾਰਟਮੈਂਟ ਸਹੀ ਤਰੀਕੇ ਦੇ ਨਾਲ ਹੈਂਡਲ ਨਹੀਂ ਕੀਤਾ, ਜਿਹਦੇ ਕਾਰਨ ਕਿ ਕਾਂਗਰਸ ਦੀ ਪੂਅਰ ਪਰਫਾਰਮੈਂਸ ਰਹੀ ਹੈ ਲੋਕ ਸਭਾ ਪੋਲਸ ਦੇ ਵਿੱਚ। ਉਹਨਾਂ ਨੇ ਉਹਨਾਂ ਦੇ ਉੱਤੇ ਦੋਸ਼ ਲਗਾ ਦਿੱਤਾ। ਫਿਰ ਇੱਕ ਦੂਸਰੇ ਦੇ ਖਿਲਾਫ ਇਲਜ਼ਾਮਬਾਜ਼ੀ। ਫਿਰ ਤੁਹਾਨੂੰ ਯਾਦ ਹੋਏਗਾ ਕਿ ਬਠਿੰਡੇ ਦੇ ਵਿੱਚ ਮਈ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਖੁੱਲ੍ਹ ਕੇ ਗੱਲ ਕਹਿਤੀ ਸੀ, ਜੇ ਤੁਸੀਂ ਉਹ ਰੈਲੀ ਦੇਖੀ ਹੋਵੇ, ਅਸੀਂ ਤਾਂ ਸਾਰੀਆਂ ਉਹ ਕਵਰ ਕਰ ਹੀ ਰਹੇ ਸੀਗੇ। ਉਹਨਾਂ ਨੇ ਖੁੱਲ੍ਹ ਕੇ ਹੀ ਕਹਿ ਦਿੱਤਾ ਸੀਗਾ ਕਿ ਸਿੱਧੂ ਬਹੁਤ ਜ਼ਿਆਦਾ ਐਂਬੀਸ਼ੀਅਸ ਹੈ, ਇਹ ਚੀਫ ਮਿਨਿਸਟਰ ਬਣਨਾ ਚਾਹੁੰਦਾ ਹੈ। ਸੋ ਇਹ ਇਹ ਗੱਲ ਉਹਨਾਂ ਦੀ ਕਹਿ ਦੇਣਾ। ਫਿਰ ਨਵਜੋਤ ਕੌਰ ਸਿੱਧੂ ਨੂੰ ਟਿਕਟ ਨਾ ਦੇਣਾ ਚੰਡੀਗੜ੍ਹ ਸੀਟ ਦੀ। ਸੋ ਇੱਕ ਤੋਂ ਬਾਅਦ ਇੱਕ ਮਸਲੇ ਬਣਦੇ ਚਲੇ ਗਏ, ਔਰ ਇਸ ਵੇਲੇ ਉਹਨਾਂ ਨੂੰ ਫਿਊਚਰ ਵੀ ਇਹ ਨਜ਼ਰ ਆ ਰਿਹਾ ਕਿ ਉਹ ਚਾਹੁੰਦੇ ਨੇ ਕਿ ਜੀ ਫਿਊਚਰ ਦੇ ਵਿੱਚ ਵੀ ਆਪਣੇ ਹਿਸਾਬ ਦੇ ਨਾਲ ਹੀ ਆਪਣੇ ਪ੍ਰੈਜ਼ੀਡੈਂਟ ਨਿਯੁਕਤ ਹੋਣ, ਆਪਣੇ ਹਿਸਾਬ ਦੇ ਨਾਲ ਹੀ ਸਾਰਾ ਕੰਮ ਚੱਲੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ। ਸੋ ਨਵਜੋਤ ਸਿੰਘ ਸਿੱਧੂ ਨੂੰ ਇਸ ਮਾਹੌਲ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਸੀ, ਇਹ ਕਾਰਨ ਸੀ। ਆਖਰੀ ਪੁਆਇੰਟ ਤੁਹਾਡਾ ਕੁਇਕਲੀ ਬਲਤੇਜ ਪੰਨੂ ਸਾਹਿਬ ਦਾ। ਦੇਖੋ, ਮੈਂ ਬਲਤੇਜ ਪੰਨੂ ਸਾਹਿਬ ਨੂੰ ਜਿਹੜਾ ਅਸੀਂ ਚੈਨਲ ਵਾਏ ਦੇ ਉੱਤੇ ਇੰਟਰਵਿਊ ਕੀਤਾ, ਉਹਦਾ ਕਾਰਨ ਬੜਾ ਸਿੰਪਲ ਸੀਗਾ। ਮੀਡੀਆ ਦੇ ਵਿੱਚ ਇੱਕ ਇੰਪੋਰਟੈਂਟ ਅਸੂਲ ਹੈ ਕਿ ਜਦ ਤੁਸੀਂ ਕਿਸੇ ਦੀ ਖਬਰ ਕਵਰ ਕਰਦੇ ਹੋ, ਚਾਹੇ ਛੋਟੀ ਤੋਂ ਛੋਟੀ ਵੀ ਹੋਵੇ, ਤੇ ਉਹਦਾ ਪੱਖ ਜਾਣਨਾ ਬੜਾ ਜ਼ਰੂਰੀ ਹੈ। ਯੂ ਹੈਵ ਟੂ ਪ੍ਰੈਜ਼ੈਂਟ ਦੇਅਰ ਵਿਊ ਪੁਆਇੰਟ ਆਲਸੋ। ਸੋ ਬਲਤੇਜ ਪੰਨੂ ਹੋਣਾ ਦੇ ਉੱਤੇ ਇਹ ਬੜਾ ਵੱਡਾ ਐਲੀਗੇਸ਼ਨ ਉਸ ਵੇਲੇ ਸੀਗਾ, ਹੁਣ ਤੋਂ 22 ਵਰੀ ਹੋ ਗਏ ਨੇ। ਸੋ ਬਲਤੇਜ ਪੰਨੂ ਹੋਣਾ ਦੇ ਉੱਤੇ ਜਿਹੜਾ ਇਹ ਐਲੀਗੇਸ਼ਨ ਸੀਗਾ ਕਿ ਉਹਨਾਂ ਨੇ ਇੱਕ ਲੜਕੀ ਦੇ ਨਾਲ ਬਲਾਤਕਾਰ ਕੀਤਾ, ਰੇਪ ਦਾ ਬਹੁਤ ਸੀਰੀਅਸ ਐਲੀਗੇਸ਼ਨ ਹੁੰਦਾ। ਸੋ ਜਦੋਂ ਅਸੀਂ ਇਹ ਖਬਰ ਇੱਥੇ ਕਵਰ ਕੀਤੀ ਸੀਗੀ ਰੇਪ ਦੇ ਬਾਰੇ, ਤੇ ਸਾਡਾ ਇਹ ਫਰਜ਼ ਬਣ ਜਾਂਦਾ ਸੀਗਾ, ਹਰੇਕ ਮੀਡੀਆ ਦਾ, ਸਾਡੇ ਇੱਥੇ ਹਰੇਕ ਮੀਡੀਆ ਦਾ ਫਰਜ਼ ਬਣ ਜਾਂਦਾ ਸੀਗਾ ਕਿ ਬਲਤੇਜ ਪੰਨੂ ਹੋਣਾ ਦਾ ਪੱਖ ਜ਼ਰੂਰ ਜਾਣ ਲਿਆ ਜਾਵੇ, ਬਾਕੀ ਲੋਕਾਂ ਨੇ ਫੈਸਲਾ ਕਰਨਾ ਕਿ ਉਹ ਕਿਹਦੇ ਨਾਲ ਸਹਿਮਤ ਆ ਜਾਂ ਕਿਹਦੇ ਨਾਲ ਅਸਹਿਮਤ ਹੈ। ਸੋ ਔਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਦਿੱਕਤਾਂ ਆਈਆਂ, ਜੇਲ੍ਹ ਦੇ ਵਿੱਚ ਰਹੇ ਨੇ, ਕਿਉਂ ਜੇਲ੍ਹ ਗਏ ਕਿਉਂ ਸੀ ਜੇਲ੍ਹ, ਉਹ ਲੜਕੀ ਦੇ ਨਾਲ ਕੋਈ ਉਹਨਾਂ ਦਾ ਸੰਬੰਧ ਸੀਗਾ ਨਹੀਂ ਸੀਗਾ, ਰੇਪ ਦੇ ਬੜੇ ਵੱਡੇ ਚਾਰਜਿਸ ਉਹਨਾਂ ਦੇ ਖਿਲਾਫ ਲਗਾਏ ਗਏ ਸੀ। ਔਰ ਮੈਂ ਇੱਥੇ ਤੱਕ ਵੀ ਜਾਣਦਾ ਹੈਗਾ ਕਿ ਕਈ ਪੱਤਰਕਾਰਾਂ ਨੇ ਉਹਨਾਂ ਦੀ ਪੰਜਾਬ ਦੇ ਵਿੱਚ ਬੜੀ ਮਦਦ ਕੀਤੀ। ਕੱਲ੍ਹ ਵੀ ਮੈਨੂੰ, ਕਿਉਂਕਿ ਇਹ ਜਿਹੜਾ ਬਲਤੇਜ ਪੰਨੂ ਹੋਣਾ ਨੇ ਇੰਟਰਵਿਊ ਕੀਤਾ ਹੈਗਾ, ਇਹ ਪੰਜਾਬ ਦੇ ਵਿੱਚ ਵੀ ਕਾਫੀ ਚਰਚਿਤ ਰਿਹਾ। ਸੋ ਕੱਲ੍ਹ ਵੀ ਮੈਨੂੰ ਕਿਸੇ ਦਾ ਫੋਨ ਆਇਆ ਸੀਗਾ ਪੰਜਾਬ ਤੋਂ, ਉਹ ਗੱਲ ਮੈਂ ਅਲੱਗ ਹੈ ਬਲਤੇਜ ਪੰਨੂ ਸਾਹਿਬ ਨਾਲ ਕਰਾਂਗਾ ਕਿ ਉੱਥੇ ਦੇ ਪੱਤਰਕਾਰਾਂ ਨੇ ਕਿਹਾ ਹੈ ਕਿ ਜੀ ਅਸੀਂ ਬੜੀ ਬਲਤੇਜ ਪੰਨੂ ਹੋਣਾ ਦੀ ਉਸ ਵੇਲੇ ਮਦਦ ਕੀਤੀ। 200 ਦੇ ਆਸ ਪਾਸ ਔਰਤਾਂ ਨੂੰ ਬੁਲਾਇਆ ਗਿਆ ਸੀਗਾ ਕਿ ਜਦੋਂ ਬਲਤੇਜ ਪੰਨੂ ਹੁਣੀ ਅਦਾਲਤ ਦੇ ਵਿੱਚ ਪੇਸ਼ ਹੋਣ ਤਾਂ ਇਹਨਾਂ ਦੇ ਅੰਡੇ ਮਾਰੇ ਜਾਣ, ਇਹਨਾਂ ਦੇ ਟਮਾਟਰ ਮਾਰੇ ਜਾਣ, ਔਰ ਕੋਸ਼ਿਸ਼ ਕੀਤੀ ਜਾਵੇ ਵੀ ਇੱਕ ਦੋ ਔਰਤਾਂ ਸਿਕਿਉਰਿਟੀ ਦਾ ਦਾਇਰਾ ਤੋੜ ਕੇ ਨਾ ਪੰਜਾਬ ਪੁਲਿਸ ਦਾ, ਤੇ ਇਹਨਾਂ ਦੇ ਕੋਲ ਜਾ ਕੇ ਇਹਨਾਂ ਦਾ ਮੂੰਹ ਵੀ ਕਾਲਾ ਕਰ ਦੇਵੇ। ਇਹ ਪੂਰੀ ਸਾਜ਼ਿਸ਼ ਸੀਗੀ ਬੜੀ ਵੱਡੀ। ਔਰ ਤੁਹਾਨੂੰ ਯਾਦ ਹੋਏਗਾ, ਫਿਰ ਉਹਨਾਂ ਨੇ ਪੱਤਰਕਾਰਾਂ ਨੇ ਦੱਸਿਆ ਕਿ ਕਹਿੰਦੇ ਅਸੀਂ ਲੜਾਈ ਲੜੀ ਬਲਤੇਜ ਪੰਨੂ ਉਹਨਾਂ ਦੇ ਨਾਲ ਮਿਲ ਕੇ, ਕਿ ਅਸੀਂ ਉਹ ਜਿਹੜੀਆਂ ਔਰਤਾਂ, ਜਦ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਪਤਾ ਵੀ ਹੈ ਇਲਜ਼ਾਮ ਕੀ ਹੈ ਬਲਤੇਜ ਪੰਨੂ ਕੌਣ ਆ, ਫਿਰ ਉਹ ਖੁਲਾਸਾ ਹੋਇਆ ਕਿ ਉਹਨਾਂ ਦੇ ਵਿੱਚੋਂ ਕੁਝ ਔਰਤਾਂ ਨੇ, 10-15 ਔਰਤਾਂ ਨੇ ਦੱਸ ਦਿੱਤਾ ਕਿ ਉਹਨਾਂ ਨੂੰ ਤਾਂ ਪੈਸੇ ਦੇ ਕੇ ਪ੍ਰੋਟੈਸਟ ਕਰਨ ਭੇਜਿਆ ਗਿਆ ਬਲਤੇਜ ਪੰਨੂ ਦੇ ਖਿਲਾਫ, ਉਹਨਾਂ ਨੂੰ ਨਹੀਂ ਪਤਾ ਕੀ ਮਾਮਲਾ ਸੀ। ਉਹ ਕਹਿੰਦੇ ਸਾਨੂੰ ਤਾਂ ਪੈਸੇ ਦਿੱਤੇ ਗਏ ਸੀਗੇ ਕਿ ਤੁਸੀਂ ਇੱਥੇ ਆ ਕੇ ਪ੍ਰੋਟੈਸਟ ਕਰੋ। ਸੋ ਕੱਲ੍ਹ ਮੇਰੇ ਉਸ ਜਰਨਲਿਸਟ ਨਾਲ ਕੱਲ੍ਹ ਵੀ ਗੱਲ ਹੋ ਰਹੀ ਸੀਗੀ, ਉਹ ਕਹਿੰਦੇ ਜੀ ਅਸੀਂ ਤਾਂ ਸਾਰਾ ਕੁਝ ਆਪ ਕੀਤਾ। ਫਿਰ ਉਹਨਾਂ ਨੂੰ ਧਮਕੀਆਂ ਉਹ ਲੋਕਾਂ ਦੇ ਸਾਹਮਣੇ ਜ਼ਰੂਰ ਸਾਂਝਾ ਕਰਦੇ। ਸੋ ਬਾਕੀ ਕਿਸੇ ਨੇ ਕੀਤਾ ਨਹੀਂ ਕੀਤਾ ਇਹ ਬਲਤੇਜ ਬੰਨੂ ਸਾਹਿਬ ਅਤੇ ਬਾਕੀ ਮੇਰੇ ਮੀਡੀਆ ਕਲੀਗਸ ਦੇ ਉਹਨਾਂ ਦਾ ਮਾਮਲਾ ਹੈ, ਬਟ ਮੈਂ ਆਪਣੀ ਗੱਲ ਤੁਹਾਨੂੰ ਕਲੀਅਰ ਕਰ ਦਿੱਤੀ ਹੈ ਕਿ ਕੋਈ ਵੀ ਜਦ ਅਸੀਂ ਸਟੋਰੀ ਕਵਰ ਕਰਦੇ ਹਾਂ ਇਹ ਜ਼ਰੂਰੀ ਹੈ ਕਿ ਉਹਦਾ ਪੱਖ ਜਿਹੜਾ ਉਹ ਜ਼ਰੂਰ ਰੱਖਿਆ ਜਾਵੇ। ਹਾਂਜੀ ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਸੁਲੇਮਾਨ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ। ਹੈਲੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਸੁਲੇਮਾਨ ਸਾਹਿਬ, ਗੋ ਹੈਡ
ਜੀ। ਸੋਰੀ ਜਗਦੀਰ ਜੀ, ਮੈਂ ਵੀ ਤੁਹਾਡੇ ਯਾਰ ਦੌੜ ਲਗਾ ਰਿਹਾ ਸਾਂ। ਅੱਛਾ ਗੱਲ ਕਰ ਰਹੇ ਸੋ ਇੱਕ ਵਰਲਡ ਕੱਪ ਦੀ, ਜੋ ਅੰਪਾਇਰ ਨੇ ਉਹਨੇ ਕਿਹਾ ਵੀ ਇਹ ਕਿ ਜੋ ਹੈ ਨਾ 6 ਰਨ ਨਹੀਂ ਸਨ ਇਹ 5 ਰਨ ਦੇ, ਮੈਂ ਗਲਤੀ ਦੇ ਨਾਲ 6 ਰਨ ਦੇ ਦਿੱਤੇ। ਔਰ ਉਹਦੇ ਵਿੱਚ ਹੁਣ ਯੁਧਵੀਰ ਜੀ ਸਵਾਲ ਇਹ ਖੜੇ ਹੋ ਰਹੇ ਨੇ ਇਸ ਵਰਲਡ ਕੱਪ ਦੇ ਵਿੱਚ, ਔਰ ਇੰਗਲੈਂਡ ਦਾ ਜੋ ਕਪਤਾਨ ਹੈ ਉਹ ਕਹਿੰਦਾ ਜਿੰਨਾਂ ਗਲੀਆਂ ਜੀ ਮੈਂ ਨਿਕਲਣਾ ਵਾਂ ਮੇਰੇ ਉੱਪਰ ਵੀ ਇੱਕ ਸਵਾਲ ਉੱਠਦੇ ਨੇ ਕਿ ਵਰਲਡ ਕੱਪ ਅਸੀਂ ਕੋਈ ਨਹੀਂ ਵਿਨ ਹੋਏ। ਉਹਦੇ ਵਿੱਚ ਉਹ ਵੀ ਇਹ ਕਹਿੰਦਾ ਵੀ ਇਹ ਕੰਟਰੋਵਰਸ਼ਲ ਹੈ, ਅਤੇ ਇਸ ਦੇ ਵਿੱਚ ਇਹ ਕਿ ਜੋ ਹੈ ਨਾ ਇਹ ਕਿਉਂ ਨਹੀਂ ਇੱਕ ਆਪਣਾ ਡਿਸੀਜਨ ਦੇ ਛੋੜਦੇ, ਜਾਂ ਦੋ ਦੋ ਸਾਲ ਇਹ ਕਿ ਜੋ ਹੈ ਨਾ ਦੋਵਾਂ ਮੁਲਕਾਂ ਦੇਸ਼ਾਂ ਦੇ ਕੋਲ ਇੱਕ ਟਰਾਫੀ ਰਵੇ, ਜਾਂ ਅਗਰ ਇੰਗਲੈਂਡ ਕੋਲ ਰਵੇਗੀ ਤਾਂ ਕਪਤਾਨ ਨੇ ਵੀ ਕਿਹਾ ਵੀ ਕਿ ਸਾਰੀ ਜ਼ਿੰਦਗੀ ਉਹ ਇਹ ਕਿ ਜੋ ਹੈ ਨਾ ਮੇਰੇ ਦਿਲ ਦੇ ਵਿੱਚ ਇੱਕ ਆਪਣੇ ਖਟਕਾ ਰਵੇਗਾ ਕਿ ਅਸੀਂ ਵਰਲਡ ਕੱਪ ਨਹੀਂ ਇੱਕ ਜਿੱਤੇ, ਟਰਾਫੀ ਸਾਡੇ ਕੋਲ ਹੈ ਵੈ। ਇਹ ਤਾਂ ਦੇਖੋ ਇੱਕ ਜੋ ਹੈ ਨਾ ਜਿਸ ਜਿਸ ਮੁਲਕ ਦੇ ਵਿੱਚ ਕਪਤਾਨ ਆ ਜੋ ਵਿਨਰ ਹੈ ਆਪਣੇ ਆਪ ਨੂੰ ਉਹ ਕਹਿ ਰਹੇ ਨੇ ਉਹਦੇ ਅਲਫਾਜ਼ ਨੇ, ਅਗਰ ਇਹ ਕਿ ਡਿਸੀਜਨ ਦੇ ਦੇਣ ਕਿ ਭਾਈ ਦੋਵਾਂ ਦੇਸ਼ਾਂ ਦੇ ਵਿੱਚ ਦੋ ਦੋ ਸਾਲ ਇੱਕ ਟਰਾਫੀ ਰਵੇ, ਉਹਦੇ ਵਿੱਚ ਇਹ ਨਹੀਂ ਕਿ ਨਿਊਜ਼ੀਲੈਂਡ ਵਾਲੇ ਕਹਿ ਰਹੇ ਨੇ ਬਈ ਇੱਕ ਜੋ ਹੈ ਨਾ ਸਾਡੇ ਨਾਲ ਤਾਂ ਬਈ ਇੱਕ ਬੜਾ ਵੱਡਾ ਇੱਕ ਜ਼ੁਲਮ ਕਰ ਦਿੱਤਾ ਵੈ, ਉਹ ਵੈ ਸਾਨੂੰ ਇੱਕ ਟਰਾਫੀ ਦਿਓ। ਉਹ ਸਿਰਫ ਇਹ ਕਿ ਉਹਨਾਂ ਨੇ ਇੱਕ ਸਵਾਲ ਉਠਾਇਆ ਵੈ ਕਿ ਭਾਈ ਜੋ ਸਹੀ ਹੈ ਜੋ ਜਸਟਿਸ ਹੈ ਉਹ ਹੀ ਇੱਕ ਜੋ ਹੈ ਨਾ ਦੋਵਾਂ ਪਾਸੇ ਆਉਣਾ ਚਾਹੀਦਾ। ਚਲੋ ਇੱਕ ਤਾਂ ਇਹ ਹੋ ਗਿਆ। ਦੂਸਰੀ ਤੁਸੀਂ ਗੱਲ ਕਰ ਰਹੇ ਸੋ ਇੱਕ ਜੋ ਹੈ ਨਾ ਜੋ ਖਾਨ ਸਾਹਿਬ ਉੱਥੇ ਅਮੈਰੀਕਾ ਗਏ ਨੇ ਜੋ ਉਹਨਾਂ ਨੇ ਜਲਸੇ ਦੇ ਵਿੱਚ ਆਮ ਜਲਸਾ ਸੀ, ਪਹਿਲਾਂ ਤਾਂ ਹੁੰਦਾ ਸੀ ਵੀ ਇੱਕ ਜੋ ਹੈ ਨਾ 100-150 ਦਾ ਉਹ ਲੈ ਕੇ ਨਾ ਆਪਣਾ ਕਾਫਲਾ ਪਹਿਲੇ ਪਾਕਿਸਤਾਨ ਦੇ ਕਰਦੇ ਦਰਦੇ, ਉਹਨਾਂ ਦੇ ਆਪਣੀ ਪੇਡ ਹੁੰਦੇ ਸਨ ਬੈਠੇ, ਤਾਂ ਉਹ ਕਹਿ ਛੋੜਦੇ ਕਿ ਜੋ ਹੈ ਨਾ ਪਾਕਿਸਤਾਨੀ ਕਮਿਊਨਿਟੀ ਔਰ ਇਹ ਕਿ ਪਾਕਿਸਤਾਨੀ ਇੱਕ ਬੈਠੇ ਹੋਏ ਨੇ ਉਹਦੇ ਵਿੱਚ ਉਹ ਦੇ ਛੋੜਦੇ ਸਨ। ਜੋ ਉਹਨਾਂ ਨੇ ਉਹਦੇ ਵਿੱਚ ਵੀ ਆਖਿਆ ਵੀ ਇਹ ਕਿ ਜਿਹਨਾਂ ਨੇ ਮੁਲਕ ਨੂੰ ਲੁੱਟਿਆ ਵੈ ਜਿਹਨਾਂ ਨੇ ਉੱਥੇ ਕਰਪਸ਼ਨ ਕੀਤੀ ਹੈ ਉਹਨਾਂ ਨੂੰ NRO ਨਹੀਂ ਇਹ ਕਿ ਮਿਲੇਗਾ। ਅਦਾਰੇ ਆਜ਼ਾਦ ਨੇ, ਅਸਾਂ ਅਦਾਰਿਆਂ ਨੂੰ ਆਜ਼ਾਦ ਕਰ ਦਿੱਤਾ ਵੈ। ਤੁਸੀਂ ਹੁਣ ਕੈਪਟਨ ਸਾਹਿਬ ਦੀ ਜਿਸ ਤਰ੍ਹਾਂ ਗੱਲ ਕਰ ਰਹੇ ਸੋ, ਕੈਪਟਨ ਸਾਹਿਬ ਇਹ ਕਿ ਜੋ ਹੈ ਨਾ ਕਿਸ ਤਰ੍ਹਾਂ, ਮੈਂ ਤਾਂ ਉਹਨਾਂ ਨੂੰ ਇਹ ਕਿ ਪੰਜਾਬ ਦਾ ਲੀਡਰ ਸਮਝਦੇ ਨਹੀਂ, ਇਹੋ ਜਿਹੇ ਲੋਕ ਜਿਨ੍ਹਾਂ ਨੇ ਉਹ ਕਹਿ ਦਿੱਤਾ ਹੈ ਕਿ ਜਿਸਲਾ ਆਏ ਕਿ ਉਹਨਾਂ ਕਿਹਾ ਕਿ ਵੀ ਇੱਕ ਜੋ ਹੈ ਨਾ ਅਸੀਂ ਸਿਆਸੀ ਇੰਤਕਾਮ ਨਹੀਂ ਲੈਣਾ, ਔਰ ਉਹਨਾਂ ਦੀ ਪਾਰਟੀ ਜੋ ਦੂਸਰੀ ਜੋ ਆਪਸ 'ਚ ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ, ਇਹ ਪੰਜਾਬ ਦੇ ਲੋਕ ਭਲੀਓ ਭਲੀ ਜਾਣਦੇ ਨੇ। ਕਿਆ ਇੱਕ ਜੋ ਹੈ ਨਾ ਕੈਪਟਨ ਮੇਰੀ ਨਜ਼ਰ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਦਾ ਇੱਕ ਇੱਕ ਰੋਲ ਹੈ। ਉਮਰ ਜ਼ਿਆਦਾ ਹੋ ਜੇ ਤਾਂ ਵੀ ਇੱਕ ਜੋ ਹੈ ਨਾ ਬੰਦਾ ਹੁਣ ਜ਼ਿੱਦਬਾਜ਼ੀਆਂ ਇੱਕ ਜੋ ਹੈ ਨਾ ਸ਼ੁਰੂ ਕਰਦੇ ਹੈ। ਕਿਆ ਅਗਰ ਪੰਜਾਬ ਦੇ ਵਿੱਚ ਅਦਾਰੇ ਆਜ਼ਾਦ ਨੇ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਡਰੱਗ ਡੀਲਰ ਇੱਕ ਫੜੇ ਨੇ, ਸ਼ਰਾਨੇ ਸਰਾਉਲਾ ਦੇ ਨਾਲ ਇੱਕ ਜੋ ਲੇਡੀਜ਼ ਇੱਕ ਬੈਸ ਸੀ ਸਾਬਕਾ ਇੱਕ ਜੋ ਨਾ MNA MPA ਸੀ ਉਹਦੇ ਘਰ ਦੇ ਵਿੱਚ 400 ਟਨ 400 ਮਣ ਜੋ ਹੈ ਨਾ ਆਪਣੇ ਡਰੱਗ ਇੱਕ ਨਿਕਲੀ ਹੈ। ਕਿਆ ਪੰਜਾਬ ਦੇ ਵਿੱਚ ਨਹੀਂ ਇੱਕ ਜੋ ਨਾ ਉੱਥੇ ਲੋਕੀ ਹੈ ਉਹਨਾਂ ਕੋਲ, ਕਿਆ ਅਦਾਰੇ ਕੋਲ ਨਹੀਂ ਉੱਥੇ ਆਜ਼ਾਦ? ਯਕੀਨ ਕਰੋ ਕਿ ਅਗਰ ਇੱਕ ਮਹੀਨੇ ਦੇ ਵਿੱਚ ਆਜ਼ਾਦ ਅਦਾਰਿਆਂ ਨੂੰ ਕਰ ਦੇਣ ਪੰਜਾਬ ਦੇ ਵਿੱਚ ਉਹ ਡਰੱਗ ਡੀਲਰ ਇੱਕ ਸਾਹਮਣੇ ਲੈ ਕੇ ਆਉਣ ਜਿਸ ਤਰ੍ਹਾਂ ਬਲਤੇਜ ਬੰਨੂ ਹਰੀ ਇੱਕ ਜੋ ਹੈ ਨਾ ਸ਼ੋਰ ਸ਼ਰਾਬੇ ਕਰ ਕਰਕੇ ਅਤੇ ਇੱਕ ਜੋ ਨਾ ਫੜ ਫੜ ਕੇ ਥੱਕ ਜਾਣ। ਤੁਹਾਡੇ ਹੀ ਇੱਕ ਯੁਧਵੀਰ ਜੀ ਪੰਜਾਬ ਦੇ, ਤੁਸੀਂ ਇੱਕ ਜੋ ਨਾ ਨਿਊਜ਼ ਇੱਕ ਦਿਓ ਕਿ ਪੰਜਾਬ ਦੇ ਵਿੱਚ SS ਕੋਨੇ ਚੂ ਇੱਕ ਜੋ ਨਾ ਫਲਾ, ਤੁਸੀਂ ਬਾਕੀ ਇਹ ਕਹਿ ਸਕਦੇ ਹੋ ਕਿ ਅਗਰ ਪੰਜਾਬ ਦੇ ਅਦਾਰੇ ਆਜ਼ਾਦ ਹੋ ਜਾਣ ਚੜ੍ਹਦੇ ਪੰਜਾਬ ਦੇ, ਕਿਆ ਪਾਕਿਸਤਾਨ ਵਾਲੇ ਹਾਲਾਤ ਉਹ ਕਰ ਲਵਣਗੇ ਜਿਸ ਤਰ੍ਹਾਂ ਕਿ ਹੁਣ ਅਦਾਰੇ ਅੱਗੇ ਫੜ ਦੇਣਗੇ ਉੱਥੇ? ਰੱਬ ਰੱਖਾ ਜੀ,
ਰੱਬ ਰੱਖਾ ਜੀ। ਕ੍ਰਿਕਟ ਦੇ ਵਿੱਚ ਸਰ ਉਹ ਧਰਮ ਸੈਨਾ ਨੇ ਆਲਰੇਡੀ ਐਡਮਿਟ ਕਰ ਲਿਆ ਹੈਗਾ ਕਿ ਉਹਨਾਂ ਕੋਲੋਂ ਗਲਤੀ ਹੋਈ ਹੈ, ਬੜਾ ਵੱਡਾ ਬਲੰਡਰ ਹੋਇਆ ਕਿ ਜਿਹੜੇ ਉਹਨਾਂ ਨੇ 5 ਦੀ ਬਜਾਏ 6 ਰਨ ਦੇ ਦਿੱਤੇ ਨੇ, ਬਟ ਉਹਨਾਂ ਦਾ ਇਹ ਤਰਕ ਹੈ ਧਰਮ ਸੈਨਾ ਦਾ ਕਿ ਯੈਸ ਹੀ ਵਿਲ ਹੈਵ ਟੂ ਲਿਵ ਵਿਦ ਇਟ, ਹੀ ਹੈਜ਼ ਨੋ ਰਿਗਰੈਟ ਫੋਰ ਅ ਸਿੰਪਲ ਰੀਜ਼ਨ ਕਿ ਜਿਹੜਾ ਰੀਪਲੇ ਦਾ ਪ੍ਰੋਵੀਜ਼ਨ ਨਹੀਂ ਸੀਗਾ, ਜਿਹੜੀ ਗਰਾਊਂਡ ਅੰਪਾਇਰ ਹੈਗੇ ਸੀਗੇ ਉਹ ਬਿਕੋਜ਼ ਦੇਰ ਵਾਜ਼ ਨੋ ਡਿਸਮਿਸਲ ਇਨਵੋਲਵ, ਕੋਈ ਆਊਟ ਨਹੀਂ ਸੀ ਹੋਇਆ ਜਿਹਦਾ ਲਈ ਕਿ ਉਹ ਕਰਦੇ, ਉਹ ਕਹਿੰਦੇ ਕਾਨੂੰਨ ਐਸਾ ਨਹੀਂ ਸੀਗਾ ਜਿਸ ਦੇ ਕਾਰਨ ਉਹਨਾਂ ਨੇ ਲੈਗ ਅੰਪਾਇਰ ਦੇ ਨਾਲ ਕੰਸਲਟ ਕੀਤਾ, ਐਂਡ ਆਫਕੋਰਸ ਜਦੋਂ ਲੈਗ ਅੰਪਾਇਰ ਦੇ ਨਾਲ ਕੰਸਲਟ ਕਰ ਰਹੇ ਸੀਗੇ ਥਰੂ ਵਾਕੀ ਟੋਕ jockeys and other things, the referee or the third umpire was always listening. So उन्होंने कहा कि जो उन्हें कुल available resources से के कानून जो कहना था उसे तहत उन्होंने करता गलती उन्होंने अपनी मान ली है. इंग्लैंड के कैप्टन भी मानते हैं, हर कोई मानता है कि वो गलती हुई है. बट यू नो वट, दिस इज पार्ट ऑफ क्रिकेट. बहुत बार डिसीजन होंगे ने, अंपायर भी गलती डिसीजन कर देता है, आउट द नॉट आउट द, और उसका असर मैच के उत्ते पै जाता है. सो उन्होंने अपना पार्ट जो है वो किया है. दूसरा जिहड़ा तुहाडा पॉइंट है कि यस पंजाब इमरान खान साहब दे उत्थे तकरीर दा, ओ असीं पहलां ही उहदे बारे गल काफ़ी कर चुके हैं, एनालिसिस भी असीं तुहानूं दे चुके हैं. अज उहनां दी मुलाकात यूएस प्रेजिडेंट दे नाल हो रही है. सो देखते हैं कि जिहड़ा मेन मोटिव है टू रीसैट पाकिस्तान एंड अमेरिकाज रिलेशनशिप. हालांकि मैं जरूर कह दवा जिनी मेरी असैसमेंट है कि इन्नी जल्दी पॉसिबल नहीं होगा, बिकॉज पाकिस्तान एंड अमेरिका हैव अ लोंग हिस्ट्री ऑफ अनईजीनैस एंड फ्रेंडशिप एज वैल. 80s के दौर के फ्रेंडशिप भी रही है. अमेरिका ने अपना काम कटाना सगा, उन्होंने दोनों सूट करता सगा, अमेरिका सूट करता सगा, उन्होंने रशिया के खिलाफ अपना काम करवाना सगा. पाकिस्तान के उत्थे जे बंदे लीड कर रहे थे उन्होंने पैसा मिल रहा है, वो कहते ठीक है जी पैसा चंगा मिल रहा है, नो प्रॉब्लम, काम दोनों पासे ठीक चल रहा है. उन्हों का काम हूँ अमेरिका का थोड़ा जहा रह गया है कि अफगानिस्तान के उत्ते जी पीस टॉक्स है वो ISI कंट्रोल करती है. सो वो चाहते हैं कि पाकिस्तान की इंटेलीजेंस एजेंसी के जरिए अफगानिस्तान के जी आखिरी हरकत कुछ करनी है वो कर लिया जा, इस तो ज़्यादा उन्होंने पाकिस्तान की जरूरत नहीं है. सो देखते हैं रीसैट किस किन्ने हद तक जो है रिलेशनशिप रीसैट होंदा है. सो एक्सपैक्टेशन भी कुछ ज़्यादा नहीं है दोनों पास. मैं दसवां जो मैं लीडर से बयान देख रहा दोनों पास से लोगों को पता है कि ना ट्रंप साहब ने भी ठीक है जी आ जाओ तुम मुलाकात करो घर में जाओ आराम के नाल, तो इमरान खान साहब ने भी एक खाना पूर्ति कर देनी कि ठीक है जी असं पहुँच गए मुलाकात हो गई है. सो रीसैट वाले जो जो बड़ा मैं देख रहा अखबारों के रीसैट हो जाएगा रीसैट हो जाएगा, ऐसा कुछ नहीं होएगा. आई थिंक जो ज्यादा फोकस होना चाहिए सगा कि किस तरीके दे नाल, और शायद होएगा भी, आई एम श्योर उन्होंने बड़े सारे अपने एडवाइजर भी बुलाए ने, फाइनेंस डिपार्टमेंट के भी बड़े सारे बंदे आए हुए हैं उन्होंने नाल. सो ज्यादा फोकस इमरान खान साहब का मेरे ख्याल दे नाल होएगा कि और होना भी चाहिए है, और कि उत्थे पैसा किस तरह इन्वेस्ट करवाया जाए, IMF तो जो पैसा लिया जा रहा है उस स्मूदली सारा कुछ ट्रांजैक्शन सारिया हो जाए, और इन्वेस्टमेंट जी है वो किस तरह की जाए. कुछ बिजनेसमैन के नाल उन्होंने मुलाकात की है पाकिस्तानी अमेरिकन जिहड़े हैगे ने, बट आई एम श्योर के सिलिकॉन वैली भरी पई है बड़े बड़े बिजनेसमैन के नाल, जिहड़े पाकिस्तानी नहीं दूजे भी जिहड़े हैगे ने मेन स्ट्रीम के बिजनेसमैन ने. सो सिलिकॉन वैली ला लो, वॉल स्ट्रीट के बिजनेसमैन ना मेरे ख्याल उन्होंने मिलना चाहिए सी, या जिहड़ियां होर फॉर्चून 500 कंपनीज हैगियां ने उन्होंने नाल मिलना चाहिए सी, बट आई एम श्योर उन्होंने बड़े चंगे एडवाइजर्स ने. सो मैं देखता है कि शायद कोई ऐसी कोई गलबात जो सामने आई तो फिर वो भी जरूर थोड़े नाल सांझी करांगे. आखिरी जिहड़ा पॉइंट तुसीं कहा कि साढ़े इधर पंजाब दे विच भी, यस सर वो गल सही है सुलेमान साहब तुहाडी कि इत्थे पंजाब दे विच भी हजे इस ड्रग्स की प्रॉब्लम सॉल्व नहीं हुई. कैप्टन साहब ने गुटका साहब से सौं खा के कहा सीगा कि असीं ड्रग्स नूं सॉल्व करांगे, बट इट हैज़ नॉट बीन सॉल्व, द मेनेस इज स्टिल देयर. गलबात जारी है जी. साडी अगली कॉल होएगी हरपाल सिंह जी की, और नाल फिर परमजीत बिरधी साहब ना भी गल करांगे. एक बहुत इंपॉर्टेंट इशू जो सिगा वो असी डिस्कस किया सिगा इस वीकेंड के उत्ते परमजीत बिरधी साहब, ही वॉज वन ऑफ द गैसट ओवर देयर. सरदार इंद्रजीत सिंह बल साहब भी उत्थे मौजूद सके, तेजी ओबराय साहब भी आए थे, और डेव कपिल जोड़े थे वो भी उत्थे आए थे. सो यह जो इशू डिस्कस किया वो बारे भी गल करांगे, और हो सकता परमजीत बिरधी साहब ने कोई होर भी गल करनी होए. सो उन्हों की कॉल भी असं ऑनदेयर कर जा रहे हैं. हरपाल जी तुम भी होल्ड कर लो, बाकी कॉलों से रिक्वेस्ट है कि लाइन प्लीज होल्ड कर लो. मैं स्पॉन्सर जरा क्विकली हाईलाइट कर दूँगा. क्विक ट्रक ल्यूब साढ़े प्रोग्राम के इस हिस्से मेन स्पॉन्सर ने, तीसरी लोकेशन आदि नैपनी दे खुल गई है, और जो तुम भी चाहते हैं कि वधिया सर्विस लैनी तो क्विक ट्रक ल्यूब QTL तुम हमेशा याद रखना है. इन दी सर्विस जी है बिल्कुल, कोई तुहानू कोई शिकायत आए तो तुम ऑन दी एयर आके कह देना कि जी आज शिकायत, आई एम श्योर के वो क्वालिटी का बहुत बहुत ज्यादा जरा ख्याल रखते हैं. यही कारण है क्विक ट्रक ल्यूब QTL की कामयाबी का. हीरो आटा साढ़े प्रोग्राम के इस हिस्से के मेन स्पॉन्सर ने, और जो तुम चाहते हैं कि वधिया आटा तो फिर तुम ग्रोसरी स्टोर के उत्ते जाके हीरो आटा जरूर ट्राई करना है. और ग्रोसरी जे थोड़ा नहीं नजर आ रहा तो जिड़ी भी ग्रोसरी स्टोर तुम जाते हो, जे ग्रोसरी स्टोर के ओनर ने उन्होंने जाके कहो कि जी हीरो आटा जोड़ा है वो कितने पाया है, तो उन्होंने तुम जरूर पूछना. हीरो आटा साढ़े प्रोग्राम के इस हिस्से के मेन स्पॉन्सर ने. और ही असं दस दिए कि जे वधिया तुम ग्रोसरी करना चाहते है तो तीन लोकेशन तो सर्व चार लोकेशन तो सॉरी हूँ तुम्हें सर्व करते हैं सब्जी मंडी. चौथी लोकेशन इन्हों की मिसाका ब्रिस्टल बहुत बड़ा इन्होंने स्टोर बनाया, सो तुम उत्थे जाके जी ग्रोसरी शॉपिंग कर सकते हो. प्रोग्राम के इस हिस्से स्पॉन्सर कर रहे हैं UCMAS UCMAS. सो बच्चों के लिए जे तुम चाहते हो एक टाइम होंगे एक एज होंगी उन्होंने मैथ्स की एबिलिटी हिसाब किताब की एबिलिटी दुनिया के हर प्रोफेशन च काम आती है। तुसी चाहे लॉयर हो, चाहे तुसी इंजीनियर हो, चाहे डॉक्टर हो, कल बच्चे ने कोई बिजनेस करना है, हिसाब किताब जो मैथ स्ट्रोंग है तो वह हर जगह काम आता है बच्चे का मैथ, और कॉन्फिडेंस बढ़ जाता है। सो यूसी मैथ जोड़ा है प्रोग्राम के बच्चों को शामिल करा सकते हो। कैनेडा के इन्हों 97 लोकेशन ने प्रोग्राम में, चाहे तुम इस वे कैलगरी सुन रहे हो, कैलगरी इन्हों ने बड़ी लोकेशन रीसेंटली खोली है, या तुम एडमिंटन सुन रहे हो, मॉन्ट्रियाल सुन रहे हो, टोरोंटो, लंडन, हैमिल्टन, ब्रैम्पटन, कैलेडन, टोरोंटो, मिसिसागा, कितने भी तुम सुन रहे हो, तो इन्हों की वैबसाइट मैं तुम्हें बार बार दिना इसलिए ताकि तुम वैबसाइट पर जाके अपनी नेड़े की लोकेशन लभ के उत्थे बच्चे की बारे जानकारी तुम जाके इन्हों तो लै सकते हो। पहला समझ लो कि प्रोग्राम की है, यू विल सी के हज़ार ही लखा ही बंद ने बच्चों ने यह फायदा लिया, चाइना दे विच लिया, जापान दे विच लिया, इंडिया च लिया, अमेरिका च लिया। सो कैनेडा दे विच भी वन ऑफ द लीडिंग ऑर्गेनाइजेशन हैगी है, UCMAS.ca UCMAS.ca साढ़े प्रोग्राम के इस हिस्से के मेन स्पॉन्सर ने। एस जी साढ़े नाल जुड़े ने इस वेले मॉर्गेज की थोड़ी जानकारी देंगे। एस जी वेलकम सर, हाउ आर यू?
फाइन, हाउ आर यू युधीर जी, कैसे हैं आप? ठीक ठाक हैं?
बिल्कुल ठीक है जी। और जब मॉर्गेज की बात आती है तो आपने एस जी को हमेशा याद रखना है। सो ही इज द मॉर्गेज मैन, चाहे फर्स्ट मॉर्गेज है, सेकंड मॉर्गेज है तुहाडी, ते मॉर्गेज मैन जिहड़े ने वो एस जी। एस जी मैंने आपको आज से एक नया नाम दे दिया है कि आप मॉर्गेज मैन है, ठीक है?
थैंक यू सो मच युधीर जी, आपका शो बहुत जबरदस्त है। मैं एज ए स्पॉन्सर के अलावा मैं आपका शो सुनता भी हूँ, बहुत नॉलेजेबल है और मैं बहुत सी बातें सीखता हूँ दोनों देशों के बारे में या पूरी दुनिया के बारे में आप करते हैं। मैं अपने लिसनर को कहना चाहता हूँ, सबसे पहले आप मेरा फोन नंबर लिख लीजिए। मेरा फोन नंबर है 416-400-3078, 416-400-3078 पे मुझे कॉल करो। किसी किस्म दी तुहानू सेकंड मॉर्गेज, फर्स्ट मॉर्गेज स्विच करना है, तो सी अगर लोन च फसे हुए हो, बिजनेस लोन चाहिए, तुसी मैनू कॉल कर सकते हो, मैं हर वेले तुहाडे वास्ते हाजिर हाँ। अगर स्पेशली अज दी डील जिहड़ी लैके आया वो है सेकंड मॉर्गेज। सेकंड मॉर्गेज के बारे च मैं तुहानू दसदा चला कि 7.99 तो साढ़े प्राइस शुरू होंगे ने, रेट सॉरी प्राइस की रेट शुरू होंगे ने, साढ़े को बहुत बढ़िया रेट ने, तुम सू कॉल कर सकते हो। और प्लस जिमें लोगों मैं दसना चाहना कि अगर अगर तुम हाई इंट्रस्ट दे रहे हो तो 24 घंटे के अंदर अंदर असी लोन अप्रूव कर सकते हैं, और जरा बेनीफिट चुकते हो। लोग कहते हैं जी सैकेंड मॉर्गेज नहीं लेनी चाहिए, इंट्रस्ट ओनली है, ये है वो है, लेकिन अगर तुम यह देखो कि अगर तुम सैकेंड मॉर्गेज लेंदे हो तो तुहाडा अद्धा इंट्रस्ट भी हो जाता है, बचता है, प्लस तुम अपना क्रैडिट सेफ कर जाते हो। अगर तुम क्रैडिट कार्ड ने ज्यादा उद्दे फसे हुए हो तो तुम अपनी अपनी जो है सेविंग भी कर सकते हो, और अपना क्रैडिट, क्योंकि क्रैडिट ही सब कुछ है कैनेडा, क्रैडिट चंगा होएगा तो तुम कार ला सकते हो, क्रेडिट चंगा होगा गड्डी ला सकते हो, फर्नीचर, एवरीथिंग जी बैंक देखता है। अगर तुम किसी भी कारण बैंक तो डिकलाइन हो गए और तुम बैंक ने मना कर दिता है कि तुम को मतलब थोड़ी और नहीं डिकलाइन हो गई है मॉर्गेज, तुम परेशान होने की लड़ नहीं है, मेरे को आओ, मैं तुम बहुत शॉर्ट टाइम साढ़े को इन हाउस फाइनेंस अवेलेबल ने, असी तुहानू अवेलेबल करके देंगे। तुम मैं किसी वेले भी कॉल कर सकते हो, मेरा फोन नंबर है 416-400-3078 416-400-3078 पे मैं कॉल कर सकते हो, और मैं मॉर्गेज वास्ते तुहाडी हर किस्म की मदद करने तैयार हूं।
थैंक यू वेरी मच सर, एंड वी विश यू ऑल द बेस्ट। थैंक यू जी, थैंक यू,
थैंक यू,
थैंक यू। प्रोग्राम साउथ एशियन पल्स प्राइम टाइम। हाँ जी हरपाल जी, तुसी ऑन दे रहो, हरपाल जी गो अहेड।
हेलो, हाँ जी जी, आवाज आ रही है जी?
हाँ जी बिल्कुल आ रही है जी।
युधवी जी, तुसी थोड़ी देर पहला कहा कि नवजोत सिद्धू बहुत ईमानदार पॉलिटिशियन है, बंदा है, पॉलिटिशियन था मेरे को, मैनू दसो मरिया सर्च करके कि अज तो 3-4 साल पहला ईमानदार सी कि अज ईमानदार, क्योंकि 4-5 साल पहला जिन्हों पापा जी कहना हुंदा सी अज उन्हां नूं गालां कढ़दा, यह किदां दी ईमानदारी सी? ਸਾਡੇ ਹਿਸਾਬ ਨਾਲ ਇਮਾਨਦਾਰ ਉਹੀ ਬੰਦਾ ਜਿਹੜਾ ਪੈਸੇ ਲੈਂਦਾ ਦੁਨੀਆਂ ਦੇ ਸਾਹਮਣੇ, ਪੈਸੇ ਨਹੀਂ ਲੈਂਦਾ ਜਾਂ ਜਿਹਦੇ ਤੇ ਇਲਜ਼ਾਮ ਨਹੀਂ ਲੱਗਾ। ਤੇ ਨੰਬਰ 2, ਤੁਸੀਂ ਬਲਤੇਜ ਪੰਨੂ ਦੀ ਗੱਲ ਕਰਦੇ, ਤੁਹਾਨੂੰ ਲੱਗਦਾ ਕਿ ਬਲਤੇਜ ਪੰਨੂ ਇੱਕ ਅਨਬਾਇਸਡ ਪੱਤਰਕਾਰ ਰਿਹਾ ਆ? ਜੇ ਉਹਦੀ ਪੱਤਰਕਾਰਿਤਾ ਦੀ ਗੱਲ ਕਰੀਏ, ਜੇ ਤੁਸੀਂ ਮੰਨਦੇ ਆ ਯੈਸ, ਤੇ ਅਗਲਾ ਕੁਸਚਨ ਮੇਰਾ ਤਾਂ ਹੋਊਗਾ, ਤੁਸੀਂ ਇਲੈਬੋਰੇਟ ਕਰ ਦਿਓ, ਮੈਂ ਆਫ ਦੀ ਏਅਰ ਗੱਲ ਸੁਣ ਲੈਂਦਾ ਤੁਹਾਡੀ, ਕਿਉਂਕਿ ਟਾਈਮ ਆਲਮੋਸਟ ਤੁਹਾਡਾ ਹੋ ਗਿਆ ਜੀ।
ਦੇਖੋ ਜੀ, ਟਾਈਮ ਦੀ ਤੁਸੀਂ ਚਿੰਤਾ ਨਾ ਕਰੋ, ਹਜੇ 12 ਤੋਂ 1 ਵੀ ਕਰਨਾ ਹੈ ਤੇ ਤੁਹਾਡੇ ਨਾਲ ਗੱਲ ਪੂਰੀ ਹੋਏਗੀ। ਤੁਸੀਂ ਅੱਜ ਦੋ ਬੜੇ ਇੰਪੋਰਟੈਂਟ ਪੁਆਇੰਟ ਹਾਈਲਾਈਟ ਕੀਤੇ ਨੇ। ਅੱਗੇ ਪਰਮਜੀਤ ਬਿਰਦੀ ਸਾਹਿਬ ਨਾਲ ਵੀ ਮੈਂ ਗੱਲ ਕਰਨੀ ਹੈ, ਬਾਕੀ ਕਾਲਰ ਨੂੰ ਰਿਕੁਐਸਟ ਹੈ ਕਿ ਲਾਈਨਸ ਤੁਸੀਂ ਪਲੀਜ਼ ਹੋਲਡ ਕਰ ਲੈਣਾ, ਗੱਲਬਾਤ ਤੁਹਾਡੇ ਨਾਲ ਚੱਲਦੀ ਰਹੇਗੀ ਸਾਰੀ। ਜਿੱਥੇ ਤੱਕ ਦੇਖੋ ਨਵਜੋਤ ਸਿੰਘ ਸਿੱਧੂ ਹੋਣਾ ਦਾ ਸਵਾਲ ਹੈਗਾ, ਜੇ ਤੁਸੀਂ ਇਸ਼ਾਰਾ ਇਹ ਕਰ ਰਹੇ ਹੋ ਕਿ 3-4 ਸਾਲ ਪਹਿਲਾਂ ਵੀ ਜਦੋਂ ਉਹ ਬੀਜੇਪੀ 'ਚ ਸੀਗਾ, ਤੇ ਯੈਸ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਜਦੋਂ ਬੀਜੇਪੀ 'ਚ ਸੀਗੇ ਤੇ ਉਸ ਵੇਲੇ ਉਹ ਕਾਂਗਰਸ ਦੇ ਲੀਡਰਸ ਨੂੰ ਬਹੁਤ ਕੁਝ ਬੁਰਾ ਭਲਾ ਕਹਿੰਦੇ ਰਹੇ ਨੇ, ਈਵਨ ਡਾਕਟਰ ਮਨਮੋਹਨ ਸਿੰਘ ਨੂੰ, ਸੋਨੀਆ ਗਾਂਧੀ ਜੀ ਨੂੰ, ਸਾਰਿਆਂ ਨੂੰ ਬੜਾ ਕੁਝ ਬੁਰਾ ਭਲਾ ਕਹਿੰਦੇ ਰਹੇ ਨੇ। ਔਰ ਅੱਜ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਨੇ ਤੇ ਅੱਜ ਉਹਨਾਂ ਲੋਕਾਂ ਤੋਂ ਜਿਹੜਾ ਜੀ ਉਹ ਫਾਇਦਾ ਲੈ ਰਹੇ ਨੇ। ਸੋ ਮੈਨੂੰ ਇਸ ਗੱਲ ਦਾ ਅਹਿਸਾਸ ਹੈਗਾ ਕਿ ਯੈਸ, ਉਹ ਇਸ ਤਰ੍ਹਾਂ ਕਰਦੇ ਰਹੇ ਨੇ, ਵਿਚ ਇਜ਼, ਮੈਂ ਤੁਹਾਨੂੰ ਦੱਸ ਹੀ ਚੁੱਕਾ ਹੈ ਕਿ ਉਹਨਾਂ ਦੀ ਜਿਹੜੀ ਮੇਰੇ ਖਿਆਲ ਦੇ ਨਾਲ ਡਿਬੇਟੇਬਲ ਪੁਆਇੰਟ ਹੈ ਨਵਜੋਤ ਸਿੰਘ ਸਿੱਧੂ ਦਾ, ਦੈਟ ਇਜ਼ ਹਿਜ਼ ਵਿਜ਼ਨ, ਕਿ ਕਿਆ ਉਹਨਾਂ ਦੇ ਅੰਦਰ ਉਹ ਵਿਜ਼ਨ ਹੈ ਹਾਊ ਟੂ ਸ਼ੇਪ ਅਪ ਹਿਜ਼ ਓਨ ਪੋਲੀਟੀਕਲ ਕੈਰੀਅਰ। ਪਹਿਲਾ ਪੁਆਇੰਟ ਤਾਂ ਇਹ ਵੀ ਹੈ ਕਿ ਉਹਨਾਂ ਦਾ ਆਪਣਾ ਪੋਲੀਟੀਕਲ ਕੈਰੀਅਰ ਉਹ ਕਿਸ ਤਰੀਕੇ ਦੇ ਨਾਲ ਸ਼ੇਪ ਅਪ ਕਰਦੇ ਨੇ, ਜਲਦਬਾਜ਼ੀ ਨਾ ਕਰ ਜਾਣ, ਪੇਸ਼ੈਂਸ ਰੱਖਣ ਥੋੜ੍ਹੀ ਜਿਹੀ, ਅਤੇ ਦੂਸਰਾ ਕਿਆ ਉਹ ਪੰਜਾਬ ਵਾਸਤੇ ਉਹਨਾਂ ਕੋਲ ਕੋਈ ਵਿਜ਼ਨ ਹੈ। ਸੋ ਡਿਬੇਟੇਬਲ ਹੈ ਜੀ, ਹਰੇਕ ਲੋਕਾਂ ਦੀ ਆਪਣੀ ਸੋਚ ਹੈ। ਮੈਂ ਉਹਨਾਂ ਨੂੰ ਕੋਈ ਜੱਜ ਨਹੀਂ ਲੱਗਾ ਕਿ ਮੈਂ ਉਹਨਾਂ ਨੂੰ ਕੋਈ ਸਰਟੀਫਿਕੇਟ ਦੇ ਦਿਆਂ ਕਿ ਜੀ ਹਾਂਜੀ ਉਹ ਬਹੁਤ ਵਧੀਆ ਪੰਜਾਬ ਲਈ ਇਕੱਲੇ ਉਹੀ ਵਧੀਆ ਕੰਮ ਕਰ ਸਕਦੇ ਨੇ। ਸੋ ਜੇ ਇਹ ਦੋ ਚੀਜ਼ਾਂ ਉਹ ਕਰ ਲੈਣ, ਆਪਣਾ ਪੋਲੀਟੀਕਲ ਕਰੀਅਰ ਔਰ ਪੰਜਾਬ ਲਈ ਸਹੀ ਵਿਜ਼ਨ ਲੈਣ, ਤੇ ਉਹ ਵਧੀਆ ਲੀਡਰ ਹੋ ਸਕਦੇ ਨੇ। ਜੇ ਨਹੀਂ ਲੈ ਕੇ ਆਉਣਗੇ ਤੇ ਬੜੇ ਸਾਰੇ ਲੀਡਰਸ ਪਹਿਲਾਂ ਵੀ ਆਏ ਨੇ ਚਲੇ ਗਏ ਨੇ, ਨਵਜੋਤ ਸਿੰਘ ਸਿੱਧੂ ਸਾਹਿਬ ਵੀ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਬਲਤੇਜ ਪੰਨੂ ਹੋਣਾ ਦੇ ਬਾਰੇ ਦੇਖੋ ਸਰ, ਮੈਂ ਜੱਜਮੈਂਟ ਨਹੀਂ ਦੇ ਸਕਦਾ, ਮੇਰਾ ਇੰਟਰਵਿਊ ਉਹਨਾਂ ਦੇ ਨਾਲ ਸਿਰਫ ਇਸ ਹੱਦ ਤੱਕ ਸੀਮਿਤ ਸੀਗਾ ਕਿ ਜਿਹੜਾ ਉਹਨਾਂ ਦੇ ਉੱਤੇ ਰੇਪ ਦੇ ਉੱਤੇ ਐਲੀਗੇਸ਼ਨ ਲਗਾਏ ਨੇ ਉਹ ਸਹੀ ਹੈ ਜਾਂ ਗਲਤ ਹੈ, ਕਿਉਂਕਿ ਖਬਰ ਤੇ ਅਸੀਂ ਦੇਤੀ ਕਿ ਜੀ ਬਲਤੇਜ ਪੰਨੂ ਉਹਨਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ, ਰੇਪ ਦੇ ਲੜਕੀ ਨੇ ਦੋਸ਼ ਲਾ ਤੇ ਰੇਪ ਦੇ, ਖਬਰ ਅਸੀਂ ਦੇਤੀ। ਪਰ ਬਲਤੇਜ ਪੰਨੂ ਉਹਨਾਂ ਦਾ ਪੱਖ ਰੱਖਣਾ ਜ਼ਰੂਰੀ ਹੈ, ਕਿਆ ਉਹ ਬਾਇਸਡ ਨੇ ਇਹਦੇ ਬਾਰੇ ਮੈਂ ਥੋੜ੍ਹੀ ਕਮੈਂਟ ਕਰ ਸਕਦਾ, ਇਹ ਤਾਂ ਤੁਸੀਂ ਕਮੈਂਟ ਕਰਨਾ ਹੈ ਕਿ ਉਹ ਬਾਇਸਡ ਹੈ ਕਿ ਨਹੀਂ ਬਾਇਸਡ ਹੈ। ਮੈਂ ਕਿਸੇ ਨੂੰ ਸਰਟੀਫਿਕੇਟ ਕਿੱਦਾਂ ਦੇ ਦੇਵਾਂ, ਇਹ ਪਬਲਿਕ ਫੈਸਲਾ ਕਰੇਗੀ ਕਿ ਕਿਆ ਉਹ ਕਿਸੇ ਦੇ ਹੱਕ ਦੇ ਵਿੱਚ ਭੁਗਤ ਰਹੇ ਨੇ ਜਾਂ ਅਨਬਾਇਸਡ ਪੱਤਰਕਾਰ ਨੇ। ਜੀ ਤੁਸੀਂ ਆਪਣੀ ਗੱਲ ਮੁਕੰਮਲ ਕਰ ਲਓ, ਤੁਸੀਂ ਬਲਕਿ ਕਹਿ ਸਕਦੇ ਹੋ, ਮੈਂ ਨਹੀਂ ਕੁਛ ਕਹਿ ਸਕਦਾ ਜੀ ਉਹਨਾਂ ਦੇ ਬਾਰੇ। ਜੀ
ਮੈਂ ਤਾਂ ਸਿੱਧੇ ਹੀ ਕਹਿੰਦਾ ਜੀ, ਉਹ ਤਾਂ ਬਾਇਸਡ ਪੱਤਰਕਾਰ ਆ, ਪੱਤਰਕਾਰੀ ਗੱਲ ਦੇ ਨਾਂ ਤੇ ਉਹ ਕਲੰਕ ਆ ਮੇਰੇ ਸਾਹਮਣੇ।
ਨਹੀਂ ਤੁਸੀਂ ਲੈਂਗੁਏਜ
ਪਰਸਨਲ ਲੈਵਲ ਤੇ,
ਹੋਲਡ ਔਨ ਹੋਲਡ ਔਨ ਹੋਲਡ ਔਨ, ਇੱਕ ਸੈਕਿੰਡ ਤੁਸੀਂ ਦੇਖੋ, ਤੁਸੀਂ ਉਹਨਾਂ ਨੂੰ ਬਾਇਸ ਕਹਿ ਲਓ, ਮੈਂ ਬਿਲਕੁਲ ਨਹੀਂ ਰੋਕਾਂਗਾ ਤੁਹਾਨੂੰ, ਪਰ ਤੁਸੀਂ ਲੈਂਗੁਏਜ ਦਾ ਖਿਆਲ ਰੱਖਣਾ ਹੈ। ਤੁਸੀਂ
ਲੈਂਗੁਏਜ ਦਾ ਖਿਆਲ ਨਹੀਂ ਹੈ ਜੀ, ਦੱਸ ਠੀਕ ਹੈ ਜੀ।
ਹਾਂਜੀ, ਬਾਇਸ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ
ਜਿਹੜੀ ਲੈਂਗੁਏਜ ਉਹ ਯੂਜ਼ ਕਰਦੇ ਆ, ਉਦਾਂ ਦੀ ਲੈਂਗੁਏਜ ਹੀ ਉਹਨਾਂ ਲਈ ਯੂਜ਼ ਕੀਤੀ ਜਾ ਸਕਦੀ ਹੈ। ਠੀਕ ਆ, ਉਹਨਾਂ ਨਾਲ ਪਰਸਨਲ ਲੈਵਲ ਤੇ ਹੋ ਸਕਦਾ ਉਹਨਾਂ ਨਾਲ ਕੁਛ ਹੋਇਆ ਹੋਣ, ਪਰ ਜੁਡੀਸ਼ਰੀ ਜੋ ਉਹ ਬਚ ਗਏ ਆ, ਜਿਹੜੀ ਜੁਡੀਸ਼ਰੀ ਨੂੰ ਗਾਲਾਂ ਕੱਢਦੇ ਹੁੰਦੇ ਸੀ ਵੀ ਜੁਡੀਸ਼ਰੀ ਵੀ ਬਾਇਸ ਹੈਗੀ ਆ, ਉਸੀ ਜੁਡੀਸ਼ਰੀ ਨੇ ਜਦੋਂ ਉਹਨਾਂ ਨੂੰ ਕਲੀਨ ਜਦੋਂ ਉਹਨਾਂ ਦੇ ਡ੍ਰੌਪ ਕਰ ਦਿੱਤੇ, ਉਸੇ ਜੁਡੀਸ਼ਰੀ ਨੂੰ, ਮਤਲਬ ਕਹਿਣ ਦਾ ਭਾਵ ਇਹ ਆ ਕਿ ਇਹ ਜਿਹੜੇ ਪੱਤਰਕਾਰ ਹੈਗੇ ਆ, ਜਦੋਂ ਤੁਸੀਂ ਬਾਇਸ ਹੋ ਜਾਂਦੇ ਨਾ ਕਿਸੇ ਪਰਟੀਕੁਲਰ ਪਾਰਟੀ ਜਾਂ ਪਰਟੀਕੁਲਰ ਆਈਡੀਓਲੋਜੀ ਲਈ, ਤਾਂ ਫਿਰ ਉਹ ਪੱਤਰਕਾਰਤਾ ਦਾ ਤੁਹਾਡਾ ਜਿਹੜਾ ਮੇਨ ਮੋਟਿਵ ਹੈਗਾ ਆ ਉਹ ਮੇਰੇ ਹਿਸਾਬ ਨਾਲ ਉਹ ਖੁੰਝ ਜਾਂਦਾ ਹੈ।
ਅੱਛਾ, ਤੁਸੀਂ ਹਾਂਜੀ ਤੁਸੀਂ ਪਲੀਜ਼ ਲਾਈਨ ਹੋਲਡ ਕਰ ਲਓ, ਪਰਮਜੀਤ ਬਿਰਦੀ ਜੀ ਨੇ ਵੀ ਗੱਲ ਕਰਨੀ ਹੈ, ਬਾਕੀ ਕਾਲਰਸ ਨਾਲ ਵੀ ਗੱਲ ਕਰਾਂਗੇ, ਤੁਹਾਡੇ ਤੋਂ ਬਾਅਦ ਪਰਮਜੀਤ ਬਿਰਦੀ ਨਾਲ ਵੀ ਗੱਲ ਕਰਨੀ ਹੈ। ਤੁਸੀਂ ਬਲਤੇਜ ਪੰਨੂ ਹੋਣਾ ਨੂੰ ਬਾਇਸ ਕਹਿ ਰਹੇ ਹੋ, ਮੈਂ ਤੁਹਾਡੀ ਲਾਈਨ ਨਹੀਂ ਡਿਸਕਨੈਕਟ ਕਰ ਰਿਹਾ, ਸਾਡਾ 7:70 ਤੇ ਜਿਹੜਾ ਟਾਈਮ ਹੈ ਜੀ ਉਹ 7:70 ਦੇ ਟਾਈਮ ਇੱਥੇ ਮੁੱਕ ਗਿਆ ਹੈਗਾ। ਸੋ ਤੁਸੀਂ ਲਾਈਨ ਹੋਲਡ ਕਰ ਲਓ, ਕੱਲ ਨੂੰ ਕੋਈ ਇਹ ਨਾ ਸੋਚੇ ਕਿ ਅਸੀਂ ਕਿਸੇ ਦੀ ਲਾਈਨ ਜਿਹੜੀ ਆ ਉਹ ਇਸ ਵੇਲੇ ਕੱਟ ਰਹੇ ਹਾਂ। ਸੋ ਅਸੀਂ ਕਿਸੇ ਦੀ ਲਾਈਨ ਡਿਸਕਨੈਕਟ ਨਹੀਂ ਕਰ ਰਹੇ ਹਾਂ, ਤੁਸੀਂ ਬਾਇਸਡ ਹੋਣ ਦੇ ਬਾਰੇ ਵਿਚਾਰ ਦਿੱਤੇ ਨੇ, ਮੈਂ ਅਗਲੇ ਪ੍ਰੋਗਰਾਮ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਾਂਗਾ। ਪਰਮਜੀਤ ਬਿਰਦੀ ਸਾਹਿਬ, ਤੁਹਾਡੇ ਨਾਲ ਵੀ ਗੱਲਬਾਤ ਜਾਰੀ ਹੈ, 7:70 ਦੇ ਜਿਹੜੇ ਸਾਡੇ ਲਿਸਨਰਸ ਨੇ ਉਹਨਾਂ ਤੋਂ ਅਸੀਂ ਇੱਥੇ ਹੀ ਇਜਾਜ਼ਤ ਲਵਾਂਗੇ, ਔਰ ਬਾਕੀ ਤੁਹਾਡੇ ਨਾਲ ਜਿਹੜੀ ਗੱਲਬਾਤ ਇਸ ਤਰ੍ਹਾਂ ਜਾਰੀ ਹੈ। ਕੋਈ ਵੀ ਗੱਲਬਾਤ ਕਰਨੀ ਹੈ 647-2782-82, 647-2782-8182, ਗੱਲਬਾਤ ਜਾਰੀ ਹੈ, 7:70 ਦੇ ਲਿਸਨਰਸ ਤੋਂ ਇੱਥੇ ਅਸੀਂ ਵਿਦਾਇਗੀ ਲਵਾਂਗੇ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years. After the grand success in Pakistan, UAE, UK and 8 back-to-back concerts in USA, Rehan Siddiqui and GOTV presents Junoon Comeback Tour. Friday, November 1st, CAA Center, Toronto. Tickets available online, Sulekha and Hangama City.
This is Rehan Siddiqui presenting the Janoon Comeback Tour. Only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Toronto, don't miss the only show in Canada. An event by Extreme Media.
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक, कनाडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month. विजिट hp.ca या अपने नजदीकी HP रिटेलर।
GT20 and Bombay Sports present the great singer Guru Randhawa live in concert. 24th July, 7:30 PM at Pearson Convention Center at Steeles End Airport. Tickets start from $45. और इसके साथ GT20 टूर्नामेंट की ग्रैंड ओपनिंग हो रही है और आ रहे हैं युवराज सिंह, शाहिद अफरीदी, क्रिस गेल, वसीम अकरम एंड लॉट मोर प्लेयर्स फ्रॉम ऑल ओवर द वर्ल्ड. द क्रिकेट वर्ल्ड इज कमिंग होम. फॉर टिकट्स कॉल अमर शमसी 416-662-7861, दैट इज 416-662-7861 और विजिट ticketwindow.ca.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੀਨ ਦੁਖੀਆਂ ਦੇ ਦਰਦੀ, ਦਇਆ ਦੇ ਪੁੰਜ, ਗਰੀਬਾਂ, ਰੋਗੀਆਂ ਅਤੇ ਨਿਆਸਰਿਆਂ ਦਾ ਆਸਰਾ ਬਣੇ, ਉਹਨਾਂ ਦੀ ਯਾਦ ਨੂੰ ਸਮਰਪਿਤ ਪ੍ਰਦਰਸ਼ਨੀ ਅਤੇ ਪੈਦਲ ਮਾਰਚ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਦਰਸ਼ਨੀ 27 ਅਤੇ 28 ਜੁਲਾਈ ਨੂੰ ਲੱਗੇਗੀ। ਪੈਦਲ ਮਾਰਚ ਸਧਾਰਨ ਪਾਠ ਦੇ ਭੋਗ ਉਪਰੰਤ 10 ਵਜੇ ਸਵੇਰੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਆਰੰਭ ਹੋਵੇਗੀ। ਅਸੀਂ ਆਪ ਜੀ ਨੂੰ ਪਰਿਵਾਰ